ਮਲ ਜਨਮ ਜਨਮ ਦੀ ਕਟਿਆ।
ਬਾਹਰੋਂ ਬੰਧਨ ਕੋ ਦਸਤਾਰ, ਹਿਤ ਉਤਸਵ ਕੇ ਲੈ ਹਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਜਿਸ ਅਕਾਲ ਪੁਰਖ ਅੰਤਰਜਾਮੀ ਨੂੰ ਸਾਰੇ ਵੇਦ ਸ਼ਾਸਤਰ ਧਾਰਮਿਕ ਜਿਤਨੇ ਗ੍ਰੰਥ ਨੇ ਨਿਰਾਕਾਰ ਕਹਿੰਦੇ ਹੈ, ਆਪਾਂ ਵੀ ਨਿਰੰਕਾਰ ਧੰਨ ਨਿਰੰਕਾਰ ਦੀ ਆਵਾਜ਼ ਦਿੰਦੇ ਹਾਂ, ਜਿਹਦਾ ਕੋਈ ਆਕਾਰ ਨਹੀਂ। ਉਸੇ ਵਾਹਿਗੁਰੂ ਨੇ ਸਤਸੰਗ ਜੀ ਆ ਪਸਾਰਾ ਮਾਇਆ ਸਬਲ ਹੋ ਕੇ ਪਸਾਰਿਆ, ਉਸੇ ਨਹੀਂ ਨਿਰੰਕਾਰ ਤੋਂ ਸਾਕਾਰ ਹੋ ਕੇ ਸਹਿਤ ਆਕਾਰ ਦੇ ਆ ਖੇਡ ਰਚੀ ਹੈ। ਕਿਹੜੀ? ਜਿਹੜੇ ਦੁਸ਼ਟ ਪਾਪੀ ਨੀਚ ਲੋਕ ਨੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਐਸੇ ਵੀ ਇਸ ਸ੍ਰਿਸ਼ਟੀ ਵਿੱਚ ਹਨ। ਥਾਂ ਥਾਂ ਤੇ ਆਪਾਂ ਬਾਗ ਬਗੀਚੇ ਲੱਗੇ ਦੇਖਦੇ, ਥੋੜੇ ਹੀ ਬਿਰਛ ਹੋਣਗੇ ਜਿਨ੍ਹਾਂ ਦੇ ਨਾਲ ਕੰਡੇ ਨਹੀਂ ਤਾਂ ਫਲਾਂ ਦੇ ਨਾਲ ਕੰਡੇ ਵੀ ਹਨ। ਸੁਗੰਧੀ ਸਭ ਤੋਂ ਵਧੀਆ ਗੁਲਾਬ ਦੇ ਫੁੱਲ ਦੀ ਹੈ, ਪਰ ਕੰਡੇ ਵੀ ਬੜੇ ਖਰਾਬ ਨੇ। ਇਸੇ ਤਰ੍ਹਾਂ ਸਤਸੰਗਤ ਜੀ, ਇਹ ਜਿਤਨੇ ਐਸੇ ਜਿਹੜੇ ਲੋਕ ਨੇ ਪਾਪੀ ਨੇ, ਕੰਡਿਆਂ ਦੀ ਨਿਆਈ ਨੇ ਚੁਭਣ ਵਾਲੇ, ਉਹ ਵੀ ਆਵਾਜ਼ਾਂ ਨਿਕਲਦੀਆਂ ਨੇ ਰਸਨਾ ਤੋਂ ਜੀਵਾਂ ਦੇ, ਜਿਹੜੀਆਂ ਤੁਹਾਡੇ ਦਿਲ ਨੂੰ ਪ੍ਰਸੰਨ ਕਰ ਦਿੰਦੀਆਂ ਔਰ ਖੁਸ਼ ਕਰ ਦਿੰਦੀਆਂ ਔਰ ਠਾਰ ਦਿੰਦੀਆਂ। ਉਹ ਵੀ ਆਵਾਜ਼ ਫਿੱਕੀ ਨਿਕਲਦੀ ਲੋਕਾਂ ਦੇ ਦਿਲ ਮੂੰਹਾਂ ਚੋਂ ਤੁਰੇ ਜਾਂਦੇ ਹੋਈਏ, ਆਪਾਂ ਆਪਣੇ ਦਿਲ ਵਿੱਚ ਖੋਭ ਉੱਠ ਖੜਦਾ, ਕਹਿੰਦਾ ਉਹ ਹੋ ਆ ਤਾਂ ਇਹਨੇ ਇਹੀ ਜਿਹੀ ਆਵਾਜ਼ ਕੱਢੀ ਆ, ਮੇਰਾ ਦਿਲ ਦੁਖਾ ਕੇ ਰੱਖ। ਜੇ ਤੋ ਪਿਰੀਆ ਦੀ ਸਿੱਖ ਹਿਆਓ ਨਾ ਟਾਹੇ ਕਹੀ ਦਾ। ਭਗਤ ਫਰੀਦ ਜੀ ਨੇ ਕਿਹਾ, ਜੇ ਤੈਨੂੰ ਵਾਹਿਗੁਰੂ ਦੇ ਮਿਲਣ ਦੀ ਇੱਛਾ ਹੈ ਤਾਂ ਕਿਸੇ ਦਾ ਦਿਲ ਨਾ ਢਾਈ, ਕਿਸੇ ਦਾ ਦਿਲ ਦੁਖੀ ਨਾ ਕਰੀ। ਲੇਕਿਨ ਐਸੇ ਜਿਹੜੇ ਲੋਕ ਨੇ, ਭਾਈ ਚੰਦੂ ਵਰਗੇ ਹੋਰ ਨਿੰਦਕ ਨੇ, ਗੁਰੂ ਘਰ ਦੀ ਰੋਹ ਰੀਤੀ ਨੂੰ ਸਹਾਰ ਨਹੀਂ ਸਕਦੇ, ਮਹਾਰਾਜ ਦੀ ਵਡਿਆਈ ਨੂੰ, ਉਹ ਭਾਈ ਕੰਡਿਆਂ ਦੀ ਨਿਆਈ, ਉਹ ਵੀ ਲੋਕ ਹਨ। ਗੁਰਸਿੱਖ ਗੁਰਮੁਖਾਂ ਦਾ ਜਿਹੜਾ ਜੀਵਨ ਹੈ ਸਤਸੰਗ ਜੀ, ਉਹ ਅੰਬ ਵਰਗਾ ਹੈ। ਅੰਬ ਦੇ ਬਿਰਛ ਦੇ ਕੰਡੇ ਨਹੀਂ ਹੁੰਦੇ, ਇੱਕ ਅੰਬ ਦੇ ਬਿਰਛ ਦੇ ਉੱਤੇ ਪਤਝੜ ਨਹੀਂ ਆਉਂਦੀ, ਸਾਰਿਆਂ ਬਿਰਛਾਂ ਤੇ ਪਤਝੜ ਆਉਂਦੀ ਹੈ। ਅੰਬ ਦਾ ਪੱਤਾ ਨਾ ਸਤਸੰਗ ਜੀ ਇੱਕਦਮ ਸਾਰੇ ਨਹੀਂ ਝੜਦੇ, ਇੱਕ ਸਾਰਿਆਂ ਬਿਰਛਾਂ ਨਾਲੋਂ ਅੰਬ ਦੀ ਛਾਂ ਠੰਡੀ ਹੁੰਦੀ, ਅੰਬੀ ਛਾਵੜੀ ਇਹ ਜੀਓ। ਜਿਵੇਂ ਸਤਸੰਗ ਜੀ ਧੀਆਂ ਨੂੰ ਮਾਂ ਕਹਿੰਦੀਆਂ, ਸਾਡੀ ਤਾਂ ਅੰਬੜੀ ਸਾਡਾ ਛਾਂ ਦੀ ਨਿਆਈ ਸਾਨੂੰ ਸ਼ਾਂਤੀ ਦੇਣ ਵਾਲੀ ਹੈ। ਐਂ ਖਾਲਸਾ ਜੀ, ਜਿਹੜੀ ਅੰਬ ਦੀ ਛਾਂ ਹੈ ਉਹ ਸਭ ਤੋਂ ਉੱਤਮ ਮੰਨੀ ਹੈ, ਠੰਡੀ। ਫਿਰ ਫਲ ਵੀ ਸਾਰਿਆਂ ਤੋਂ ਸਤਸੰਗ ਜੀ ਉੱਤਮ ਮੰਨਿਆ। ਜਿਤਨੇ ਸੰਸਾਰ ਦੇ ਫਲ ਨੇ, ਤੁਸੀਂ ਉਹਨਾਂ ਦੀ ਗ੍ਰਾਹੀ ਮੂੰਹ 'ਚ ਪਾ ਕੇ ਨਾ ਕੱਢ ਕੇ ਦਵਾ ਕੇ ਦੁਬਾਰੇ ਪਾ ਕੇ ਦਿਖਾਓ, ਕਦੇ ਨਹੀਂ ਪਾ ਸਕਦੇ। ਅੰਬ ਨੂੰ ਘੜੀ ਘੜੀ ਮੂੰਹ 'ਚ ਕੱਢ ਕੇ ਸਤਸੰਗ ਜੀ ਫੇਰ ਪਾਈ ਜਾਂਦੇ ਹਾਂ। ਬੁਰਕੀ ਹੈ, ਕੇਰਾ ਮੂੰਹੋਂ ਕੱਢ ਕੇ ਸਤਸੰਗ ਜੀ ਦੁਬਾਰਾ ਪਾ ਨਹੀਂ ਸਕਦੇ ਆਪਾਂ, ਜਦੇ ਸੁੱਟ ਦਿਆਂਗੇ। ਜਿੰਨੇ ਸੰਸਾਰ ਦੇ ਫਲ ਨੇ, ਕੇਰਾ ਮੂੰਹ 'ਚ ਲੈ ਕੇ ਫਿਰ ਸੁੱਟ ਦਿਆਂਗੇ, ਕਦੇ ਨਹੀਂ ਦੁਬਾਰਾ ਪਾਉਂਦੇ। ਲੇਕਿਨ ਅੰਬ ਦੇ ਰਸ ਨੂੰ ਘੜੀ ਘੜੀ ਮੁੱਖ ਦੇ ਵਿੱਚ, ਘੜੀ ਘੜੀ ਮੁੱਖ ਦੇ ਵਿੱਚ। ਇਸੇ ਤਰ੍ਹਾਂ ਸਤਸੰਗਤ ਜੀ, ਜੈਸਾ ਅੰਬਾਂ ਦਾ ਬਗੀਚਾ ਹੁੰਦਾ ਐਂ ਸੰਗਤ ਹੈ। ਗੁਰੂ ਕੀ ਸੰਗਤ ਧਰਮ ਸ਼ਾਸਤਰਾਂ ਦੇ ਅੰਦਰ ਅੰਬਾਂ ਦੇ ਬਗੀਚੇ ਦੀ ਨਿਆਈ ਕਥਨ ਕੀਤੀ ਹੋਈ ਹੈ। ਇੱਥੇ ਸ਼ਾਂਤੀ ਰੂਪੀ ਛਾਂ, ਕਦੇ ਵੀ ਇੱਥੇ ਪਤਝੜ ਨਹੀਂ, ਕਦੇ ਵੀ ਸਤਸੰਗਤ ਜੀ ਜਿਹੜੇ ਸਰੀਰ ਨੇ ਸੰਗਤ ਵਿੱਚ, ਉਹ ਔਗਣਾਂ ਦੇ ਭਰੇ ਨਹੀਂ ਹਨ, ਉਹ ਗੁਣਾਂ ਦੇ ਰੂਪੀ ਪੱਤੇ ਲੱਗੇ ਹੋਏ ਨੇ। ਔਰ ਪੱਤ ਰੂਪੀ ਪੱਤੇ ਨੇ ਇੱਜ਼ਤ ਵਾਲੇ ਸੰਗ ਜਿਹੜੇ ਸਤਸੰਗ ਜੀ ਸੰਗਤ 'ਚ ਆਉਂਦੇ ਨੇ, ਉਹਨਾਂ ਦੀ ਮਹਾਰਾਜ ਇੱਜ਼ਤ ਰੱਖਦੇ ਹੈ, ਇੱਜ਼ਤ ਹੀ ਉਹਨਾਂ ਦੇ ਪੱਤੇ ਨੇ, ਪੱਤ ਇੱਜ਼ਤ ਨੂੰ ਕਹਿੰਦੇ ਨੇ। ਪੱਤ ਰੂਪੀ ਸਤਸੰਗ ਜੀ ਉਹਨਾਂ ਦੇ ਪੱਤੇ ਲੱਗੇ ਹੋਏ ਨੇ। ਐਸੀ ਸੰਗਤ ਦਾ ਬਗੀਚਾ ਆਪ ਵਾਹਿਗੁਰੂ ਨੇ ਸਤਸੰਗ ਜੀ ਗੁਰੂ ਨਾਨਕ ਰੂਪ ਹੋ ਕਰਕੇ ਸਜਾਇਆ ਹੈ। ਐਸੇ ਬਗੀਚੇ 'ਚ ਕਿਉਂ ਨਾ ਭਾਈ ਇਹੀਆਂ ਜਿਹੀਆਂ ਮੌਲਿਕ ਵਿਚਾਰਾਂ ਹੋਣ ਜਿਨ੍ਹਾਂ ਦੇ ਨਾਲ ਆਪਣਾ ਮਾਨਸ ਜਿਹੜਾ ਸਰੀਰ ਹੈ ਸਫਲਾ ਹੋ ਜਾਵੇ। ਸੋ ਪ੍ਰੇਮੀ ਜਨੋ, ਕਲਯੁੱਗ ਦਾ ਸਮਾਂ ਹੈ। ਆਪ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਜੋਤੀ ਜੋਤ ਸਮਾ ਚੁੱਕੇ ਨੇ। ਗੁਰਸਾ ਗੱਦੀ ਦੇ ਰਸ ਦੇ ਉੱਤੇ ਛੇਵੇਂ ਸਰੂਪ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਸਤਸੰਗ ਜੀ ਇਸਤਤ ਹੋ ਰਹੇ ਨੇ। ਕੱਲ੍ਹ ਆਪ ਨੇ ਕਥਾ ਸੁਣੀ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਧੀਰਜ ਦੇਣਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸਤਸੰਗਤ ਜੀ ਵਿਚਾਰਾਂ ਕਰਨੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਦੀ ਯਾਦ ਦੇ ਅੰਦਰ ਭੋਗ ਪਵਾਉਣਾ। ਥਾਂ ਥਾਂ 'ਤੇ ਸਤਸੰਗਤ ਜੀ, ਦੁਨੀਆ ਸ਼ੰਕਾ ਕਰਦੀ ਹੈ ਇਹ ਕਿੱਥੋਂ ਰਿਵਾਜ ਚੱਲਿਆ ਜੀ, ਜੇ ਭਾਈ ਸੰਗਤ 'ਚ ਹਾਜ਼ਰੀਆਂ ਭਰਾਂਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਜੂ। ਇਹ ਭੁੱਲਣ ਵਾਲੀ ਬਾਤ ਨਹੀਂ ਕਿ ਆਹ ਜਿਹੜੇ ਸਹਿਜ ਪਾਠ ਨੇ ਇਹ ਗੁਰੂ ਅਰਜਨ ਦੇਵ ਜੀ ਇਸ ਵੇਲੇ ਜੋਤੀ ਜੋਤ ਸਮਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸਹਿਜ ਪਾਠ ਉਹਨਾਂ ਦੇ ਨਿਮਿੱਤ ਕਰਾਇਆ ਹੈ। ਉਹਨਾਂ ਦੀ ਯਾਦ ਵਿੱਚ ਕੀਤਾ ਕਿਹਨੇ? ਬਾਬਾ ਬੁੱਢਾ ਸਾਹਿਬ ਜੀ ਨੇ। ਨਾਲ ਹੀ ਪੁਸ਼ਾਕ ਵੀ ਦਿੱਤੀ ਸਾਰੀਆਂ ਸੰਗਤਾਂ ਨੂੰ। ਸਤਸੰਗ ਜੀ ਭੋਜਨ ਲੰਗਰ ਖੁੱਲ੍ਹਾ ਵਰਤਾਇਆ, ਸਤਸੰਗਤ ਜੀ ਪਕਵਾਨ, ਇਹ ਸਤਸੰਗ ਜੀ ਸਾਰੀ ਮਰਯਾਦਾ ਕਰਕੇ ਉਸ ਤੋਂ ਬਾਅਦ ਜਿਵੇਂ ਭੋਗ ਦੇ ਸਮੇਂ 'ਤੇ ਬਜ਼ੁਰਗਾਂ ਦੇ ਆਪਾਂ ਵੀ ਲੜਕਿਆਂ ਨੂੰ ਦਸਤਾਰਾਂ ਦਿੰਦੇ ਹਾਂ, ਮੁੰਡਿਆਂ ਦੇ ਸਹੁਰਿਆਂ ਤੋਂ ਦਸਤਾਰਾਂ ਆ ਜਾਂਦੀਆਂ ਜਾਂ ਨਾਨਕੇ ਲਿਆਉਂਦੇ, ਇਸ ਤਰ੍ਹਾਂ ਦੀ ਰਹੁ ਰੀਤੀ ਆਪਣੇ ਸਮਾਜ ਵਿੱਚ ਹੈ। ਇੱਧਰ ਵੀ ਸਤਸੰਗਤ ਜੀ ਦਸਤਾਰਬੰਦੀ ਜੋ ਕਰਨੀ ਸੀ, ਗੁਰੂ ਹਰਗੋਬਿੰਦ ਸਾਹਿਬ ਦਸਤਾਰਬੰਦੀ ਦਾ ਭਾਵ ਇਹ ਹੁੰਦਾ ਕਿ ਸਾਰੇ ਘਰ ਦੀ ਜ਼ਿੰਮੇਵਾਰੀ ਅੱਜ ਕਾਕਾ ਤੇਰੇ ਸਿਰ 'ਤੇ ਆ ਗਈ, ਤੇਰਾ ਪਿਤਾ ਦਾ ਸਾਇਆ ਚੱਕਿਆ ਗਿਆ। ਇੱਧਰ ਸਤਸੰਗਤ ਜੀ ਇਕੱਲੇ ਘਰ ਦੀ ਜ਼ਿੰਮੇਵਾਰੀ ਨਹੀਂ, ਜਿੰਨੀ ਗੁਰੂ ਨਾਨਕ ਦੇਵ ਦੀ ਫਰਵਾੜੀ ਗੁਰੂ ਕੀ ਸਿੱਖੀ ਆ ਸਾਰਿਆਂ ਦੀ ਜ਼ਿੰਮੇਵਾਰੀ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਸੰਗ ਜੀ ਸੀਸ 'ਤੇ ਆ ਰਹੀ ਹੈ। ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ, ਸਾਰਿਆਂ ਦੇ ਭਾਈ ਅਰਦਾਸੇ ਸੁਣਨੇ, ਜਿੱਥੇ ਜਿੱਥੇ ਕੋਈ ਅਰਾਧਦਾ ਹੈ ਉੱਥੇ ਉੱਥੇ ਉਹਨਾਂ ਦੀਆਂ ਕਾਮਨਾ ਪੂਰੀਆਂ ਕਰਨੀਆਂ, ਕਿਤੇ ਸਿਖਾਲੀਆਂ ਨੇ। ਉਹ ਸਾਰੀ ਜ਼ਿੰਮੇਵਾਰੀ ਅੱਜ 11 ਸਾਲ ਦੀ ਆਜੂ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਦੇ ਉੱਤੇ ਜ਼ਿੰਮੇਵਾਰੀ ਆ ਰਹੀ ਹੈ। ਜਿਸ ਪ੍ਰਕਾਰ ਸਤਸੰਗ ਜੀ ਦਸਤਾਰਬੰਦੀ ਦੀ ਰਸਮ ਆਰੰਭ ਹੋ ਰਹੀ ਹੈ, ਇਹ ਆਪ ਸੁਣੋ ਆਪ ਜੀ ਕੀ ਕੌਤਕ ਕਰਨਗੇ, ਇਹ ਵੀ ਦੇਖੋ।
ਬਹੋਰੋ ਬੰਧਨ ਕੋ ਦਸਤਾਰ,
ਜਿਸ ਵੇਲੇ ਭੋਗ ਪੈ ਗਿਆ, ਸਾਰੀਆਂ ਸੰਗਤਾਂ 'ਚ ਪ੍ਰਸ਼ਾਦ ਵਰਤਾਇਆ ਗਿਆ, ਬਾਣੀ ਪੜ੍ਹਨ ਤੋਂ ਬਾਅਦ ਦਸਤਾਰ ਬੰਨਣ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਮ ਕਰਨ ਲੱਗੇ।
ਹਿਤ ਉਤਸਵ ਕੇ ਲੇ ਹਕਾਰ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਗਤਾਂ ਨੇ ਵਿਚਾਲੇ ਬਿਠਾ ਲਿਆ।
ਮੋਹਰੀ ਆਦਿਕ ਭੱਲੇ ਆਏ,
ਗੁਰੂ ਅਰਜਨ ਦੇਵ ਜੀ ਦੇ ਨਾਨਕਿਆਂ ਤੋਂ ਜਿਨ੍ਹਾਂ ਦੇ ਮਨ ਵਿੱਚ ਬਹੁਤ ਹੀ ਸਤਸੰਗਤ ਜੀ ਦੁੱਖ ਹੈ ਮੋਹਰੀ ਜੈਸਿਆਂ ਦੇ, ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸ ਹੈ ਪੈਰੀ ਪਾਏ ਜੀਓ, ਭਾਣ ਜਾ ਸ਼ਹੀਦੀ ਪਾ ਜਾਵੇ, ਮਾਮਾ ਹਲੇ ਜਿਉਂਦਾ ਹੀ ਹੋਵੇ। ਮੋਹਣ ਜੀ, ਮੋਹਰੀ ਜੀ, ਇਹ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਇਹ ਵੀ ਆਏ ਨੇ ਭੋਗ ਦੇ ਸਮੇਂ 'ਤੇ। ਵਿਹਾਰਕ ਲਾਈਨ ਨੂੰ ਸਤਸੰਗ ਜੀ ਮੁੱਖ ਰੱਖ ਕੇ ਤਾਂ ਭਾਣ ਜੀ ਦੇ ਅੱਗੇ ਪੁੱਤਰ ਹੀ ਨੇ ਨਾ, ਛੇਵੇਂ ਪਾਤਸ਼ਾਹ, ਭਾਵੇਂ ਗੁਰੂ ਸਰੂਪ ਨੇ, ਜੋਤੀ ਸਰੂਪ ਨੇ, ਗੁਰੂ ਨਾਨਕ ਨਾਮ ਜੋਤ ਹਨ, ਪਰ ਫਿਰ ਵੀ ਸਤਸੰਗਤ ਜੀ ਵਿਹਾਰਕ ਲਾਈਨ ਦੇ ਅੰਦਰ ਤਾਂ ਅੱਜ ਮੋਹਰੀ ਜੀ ਉੱਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਸਤਾਰ ਦੇਣ ਦੇ ਬਚਨ ਇਹਨਾਂ ਨੇ ਸ਼ੁਰੂ ਕੀਤੀ ਵਿਚਾਰ।
ਦਾਤੂ ਅੰਗਦ ਨੰਦ ਸਹਾਏ,
ਨਾਲ ਸਤਸੰਗਤ ਜੀ ਗੁਰੂ ਅੰਗਦ ਦੇਵ ਜੀ ਦਾ ਸਾਹਿਬਜ਼ਾਦਾ ਦਾਤੂ ਜੀ ਜਿਹਦੀ ਬਿਰਧ ਅਵਸਥਾ, ਉਹ ਵੀ ਆਇਆ ਹੈ ਖੰਡੂਰ ਸਾਹਿਬ ਤੋਂ।
ਬਹੁਤ ਸੰਗਤ ਕੋ ਲੱਗਿਓ ਦੀਵਾਨ,
ਸਾਰੀਆਂ ਸੰਗਤਾਂ ਦੀਵਾਨ ਵਿੱਚ ਸਜ ਗਈਆਂ।
ਸੁਣ ਸੁਣ ਸੁਧ ਬੈਠੇ ਵਿਚਿਆਨ,
ਆ ਕੇ ਜਿਉਂ ਜਿਉਂ ਪਤਾ ਲੱਗਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਸਤਾਰ ਬੰਨਣੀ ਆ ਅੱਜ, ਸਾਰੀਆਂ ਸੰਗਤਾਂ ਇਕੱਠੀਆਂ ਹੁੰਦੀਆਂ।
ਸਾਲੋ ਆਦਿਕ ਬ੍ਰਿੰਦ ਬਸੰਦ,
ਭਾਈ ਸਾਲੋ ਜਿਨ੍ਹਾਂ ਦੀ ਯਾਦ ਵਿੱਚ ਸਤਸੰਗ ਜੀ, ਭਾਈ ਸਾਲੋ ਦਾ ਟੋਭਾ ਗੁਰਦੁਆਰਾ ਵੀ ਹੈ, ਬ੍ਰਹਮ ਗਿਆਨੀ ਸੀ ਇਹ ਮਹਾਤਮਾ, ਇਹ ਵੀ ਆਇਆ।
ਚੱਲ ਪਹੁੰਚੇ ਤਬ ਧਨੀ ਬੁਲੰਦ।
ਬੜੇ ਬੜੇ ਸ਼ਹਿਰ ਦੇ ਧਨੀ ਸੇਠ ਲੋਕ ਵੀ ਆਏ ਦੀਵਾਨ ਵਿੱਚ।
ਪਰਜਾ ਜਿਤਕ ਪੁਰ ਬਸਣੇ ਹਾਰੀ।
ਇਰਦ ਗਿਰਦ ਮਾਝੇ ਦੇ ਇਲਾਕੇ ਜਿੰਨੇ ਨਗਰਾਂ ਦੇ ਵਿੱਚ ਪਰਜਾ ਬਸਣ ਵਾਲੀ ਸੀ ਉਹ ਵੀ ਆਈ।
ਆਏ ਸਭਨ ਅਭਪੰਦਨ ਧਾਰੀ।
ਆ ਕੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ ਭਾਵਨਾ ਨਾਲ।
ਜਦੋਂ ਸਕੇਲ ਮੇਲ ਵੱਡ ਹੋਵਾ।
ਜਦੋਂ ਬਹੁਤ ਸਾਰੀ ਇਕੱਤਰਤਾ ਹੋਈ ਖਾਲਸਾ ਜੀ।
ਪਿੰਨੇ ਪਿੰਨ ਮਸੰਦਨ ਜੋਵਾ।
ਵੱਖਰੇ ਵੱਖਰੇ ਪਿੰਡ ਇਲਾਕਿਆਂ ਚੋਂ ਬਸੰਤ ਵੀ ਆਏ।
ਸੇਲੀ ਮਾਲਾ ਮੰਜੀ ਲਿਆਏ।
ਬਸੰਤ ਕੀ ਲਿਆਏ ਖਾਲਸਾ ਜੀ, ਇਹ ਗੁਰੂ ਘਰ ਦੀ ਗੁਰੂ ਨਾਨਕ ਦੇਵ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਰਹੋ ਰੀਤੀ ਰਹੀ, ਇਹ ਗਿਆਤ ਯੋਗ ਬਾਤ ਹੈ, ਕਦੇ ਭੁੱਲਣੀ ਨਹੀਂ। ਜਦੋਂ ਗੁਰੂ ਦੂਸਰੇ ਗੁਰੂ ਨੂੰ ਸਤਸੰਗ ਜੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਕਰਦਾ, ਇੱਕ ਸਿਰਲੀ ਗੁੰਦਿਆ ਹੋਇਆ ਉੱਨ ਦਾ ਕਾਲਾ ਧਾਗਾ, ਕਾਲੀ ਉੱਨ ਗੁੰਦਿਆ ਹੋਇਆ ਸਤਸੰਗ ਜੀ ਧਾਗਾ, ਉਹਨੂੰ ਸਿਰਲੀ ਕਿਹਾ ਕਰਦੇ। ਅੱਜ ਵੀ ਉਦਾਸੀ ਸਾਧੂ ਜਾਂ ਤਾਂ ਉਹਨਾਂ ਦੇ ਸਿਰ ਦੇ ਉੱਤੇ ਬੰਨਿਆ ਹੁੰਦਾ ਧਾਗਾ ਜਾਂ ਉਹਨਾਂ ਦੇ ਗਲ ਪਾਇਆ ਹੁੰਦਾ ਹੈ। ਇੱਕ ਸਿਰਲੀ ਉਸ ਨੂੰ ਜਿਹਨੂੰ ਕਹਿੰਦੇ ਸੀ ਧਾਗੇ ਨੂੰ, ਇਸੇ ਤਰ੍ਹਾਂ ਇੱਕ ਮਾਲਾ ਭਗਤੀ ਦੀ ਨਿਸ਼ਾਨੀ, ਇੱਕ ਮੰਜੀ ਜਿਹਦੇ 'ਤੇ ਬਿਠਾਉਣਾ ਹੈ ਗੁਰਤਾ ਗੱਦੀ ਦੇਣੀ ਹੈ, ਤਿਲਕ ਦਿੰਦੇ ਸੀ ਬਾਬਾ ਬੁੱਢਾ ਸਾਹਿਬ ਜੀ। ਇਹ ਮਸੰਦ ਸਤਸੰਗ ਜੀ, ਇੱਕ ਮੰਜੀ ਸਾਹਿਬ, ਇੱਕ ਮਾਲਾ ਹੱਥ 'ਚ ਪਕੜਾਉਣ ਵਾਸਤੇ, ਇੱਕ ਸਿਰਲੀ। ਸਿਰਲੀ ਵਿਰਾਗ ਅਤੇ ਤਿਆਗ ਦੀ ਨਿਸ਼ਾਨੀ ਸੀ ਇਹ ਸਿਰਲੀ, ਵੀ ਜਿਹਦੇ ਪਾਈ ਹੋਈ ਹੈ ਇਹ ਵਿਰਾਗਮਾਨ ਹੈ ਔਰ ਤਿਆਗੀ ਵੀ ਹੈ, ਲੋਭੀ ਨਹੀਂ। ਇਹ ਤਿੰਨ ਚਿੰਨ ਮਸੰਦਾਂ ਨੇ ਤਿਆਰ ਕੀਤੇ।
ਆਗੇ ਤਰੀ ਗੁਰੂ ਕੇ ਆਏ।
ਗੁਰੂ ਸਾਹਿਬ ਦੇ ਮੂਹਰੇ ਲਿਆ ਕੇ ਰੱਖ ਦਿੱਤੀਆਂ ਤਿੰਨੇ ਵਸਤੂਆਂ।
ਸਭ ਕੇ ਲਗੇ ਬਲੋਚਣ ਐਸੇ।
ਸਾਰੀਆਂ ਸੰਗਤਾਂ ਦੇ ਨੇਤਰ ਧਿਆਨ ਲੱਗਿਆ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ।
ਚੰਦ ਚਕੋਰੇ ਚਿਤ ਵਿਤ ਜੈਸੇ।
ਕਿਵੇਂ ਸਤਸੰਗ ਜੀ ਲੱਗੇ ਹੈ, ਚੰਦ ਚਕੋਰ ਪ੍ਰੀਤ ਹੈ, ਉਹ ਨਿਭ ਹੈ ਨਾਲੇ। ਮੋਰ ਬੀਹੇ ਬੋਲ ਦੇ ਦੇਖ ਪੱਥਰ ਬੱਦਲ ਕਾਲੇ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮਰੀਦਾਂ ਪਿੜ ਹੀ ਉਹ ਨਿਭ ਹੈ ਨਾਲੇ। ਐਂ ਪੀਰਾਂ ਦੀ ਭਾਈ ਮਰੀਦਾਂ ਦੇ ਨਾਲ ਪ੍ਰੀਤੀ ਹੈ, ਐਂ ਗੁਰੂਆਂ ਦੇ ਨਾਲ ਪ੍ਰੀਤੀ ਸਿੱਖਾਂ ਦੀ ਹੈ, ਜਿਵੇਂ ਐਂ ਤੇਲ ਧਾਰਾ ਬੱਤ ਬਿਰਤੀ ਲਾ ਕੇ ਚਕੋਰਾਂ ਬਹੁਤੀਆਂ ਦੇਖਦੀਆਂ ਨੇ ਚੰਦਰਮਾ ਵੱਲ ਨੂੰ, ਐਂ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਨੇ।
ਸ੍ਰੀ ਹਰਗੋਬਿੰਦ ਚੰਦ ਅਨੰਦੇ।
ਚੰਦਰਮਾ ਨਾਲ ਵੀ ਅਧਿਕ ਸਰੂਪ ਸੁੰਦਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ।
ਤਿੰਨ ਪਿੱਕ ਮੁਸਕਾਵਤ ਮੰਦ ਮੰਦੇ।
ਸਾਰੀਆਂ ਸੰਗਤਾਂ ਨੂੰ ਮਹਾਰਾਜ ਦੇ ਦਰਸ਼ਨ ਦਿੰਦੇ ਨੇ, ਸੰਗਤਾਂ ਨੂੰ ਦੇਖ ਕੇ ਮੁਸਕਰਾਉਂਦੇ ਨੇ। ਜਦੋਂ ਇਹ ਤਿੰਨੇ ਵਸਤੂਆਂ ਮੂਹਰੇ ਰੱਖੀਆਂ ਨਾ ਮਸੰਦਾਂ ਨੇ, ਸਿਰਲੀ ਕਿ ਤੁਸੀਂ ਪਹਿਨੋ ਮਹਾਰਾਜ ਜੀ, ਨਾਲੇ ਮਾਲਾ, ਨਾਲੇ ਮੰਜੀ ਸਾਹਿਬ ਇਹਦੇ ਉੱਤੇ ਬੈਠੋ, ਸਤਿਗੁਰੂ ਜੀ ਇਹਨਾਂ ਤਿੰਨਾਂ ਵਸਤੂਆਂ ਨੂੰ ਦੇਖ ਕੇ ਮੁਸਕਰਾਏ ਗੁਰੂ ਹਰਗੋਬਿੰਦ ਸਾਹਿਬ ਜੀ।
ਬੁੱਢਾ ਸਨਮੁਖ ਥਿਰਿਓ ਨਿਹਾਰਾ।
ਬਾਬਾ ਬੁੱਢਾ ਸਾਹਿਬ ਜੀ ਸਾਰੀਆਂ ਸੰਗਤਾਂ 'ਚ ਸਤਸੰਗ ਜੀ ਉਮਰ ਕਰਕੇ ਵੀ ਵੱਡੇ ਸੀ, ਸਾਹਮਣੇ ਬੈਠੇ ਦੇਖੇ ਜਦੋਂ।
ਸਭ ਸੁਣਾਏ ਤੇ ਸੰਗ ਉਚਾਰਾ।
ਲੁਕ ਕੇ ਨਹੀਂ ਮਹਾਰਾਜ ਨੇ ਬਾਤ ਕੀਤੀ, ਬਚਨ ਕੀਤਾ ਬਾਬਾ ਬੁੱਢਾ ਜੀ ਨਾਲ, ਪਰ ਸੁਣਿਆ ਸਾਰੀਆਂ ਸੰਗਤਾਂ ਨੇ ਕੀ ਕਿਹਾ ਮਹਾਰਾਜ ਜੀ ਨੇ।
ਇਹ ਮਸੰਦ ਅਬ ਕਿਆ ਲੈ ਆਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਆਜੂ ਹੈ, ਕਹਿੰਦੇ ਬਾਬਾ ਜੀ ਆਹ ਮਸੰਦ ਤਿੰਨ ਵਸਤੂਆਂ ਕੀ ਲੈ ਕੇ ਆਏ ਨੇ ਸਾਡੇ ਵਾਸਤੇ।
ਅਜੋ ਨਾ ਜਾਣੇ ਸਹਿਜ ਸੁਭਾਏ।
ਇਹ ਸੁਤੇ ਸੁਧ ਹਲੇ ਵੀ ਨਹੀਂ ਜਾਣਦੇ ਵੀ ਇਹ ਨੀ ਹੁਣ ਅਸੀਂ ਪਹਿਨਣੀਆਂ।
ਅਬ ਇਨ ਧਾਰਨ ਨਹੀਂ ਅਧਿਕਾਰਾ।
ਹੁਣ ਸਾਡਾ ਅਧਿਕਾਰ ਨਹੀਂ ਇਹਨਾਂ ਦੇ ਧਾਰਨ ਦਾ, ਹੁਣ ਅਸੀਂ ਸਿਰਲੀ ਧਾਗਾ ਜਿਹੜਾ ਹੈ ਸਿਰਲੀ ਉਹ ਨਹੀਂ ਪਹਿਨਾਂਗੇ।
ਸ਼ਾਂਤ ਸਰੂਪ ਜਥਾ ਗੁਰ ਧਾਰਾ।
ਜਿਵੇਂ ਸ਼ਾਂਤ ਸਰੂਪ ਪੰਜਾਂ ਜੋਤਾਂ ਚ ਵਰਤੇ, ਗੁਰੂ ਸਾਹਿਬ ਸਿਰਲੀ ਰੱਖਦੇ ਰਹੇ, ਮਾਲਾ ਰੱਖਦੇ ਰਹੇ, ਮੰਜੀ ਤੇ ਬਹਿੰਦੇ ਰਹੇ। ਹੁਣ ਗੁਰਤਾ ਗੱਦੀ ਦੀ ਮੰਜੀ ਤੇ ਨਹੀਂ ਬੈਠਾਂਗੇ, ਹੁਣ ਤਖ਼ਤ ਤੇ ਬੈਠਾਂਗੇ ਗੁਰੂ ਘਰ ਵਿੱਚ ਸਤਸੰਗਤ ਜੀ। ਇਸੇ ਕਰਕੇ ਆਪਾਂ ਗੁਰੂ ਦੂਜਿਆਂ ਗੁਰੂਆਂ ਨੂੰ ਕਦੇ ਮੀਰੀ ਪੀਰੀ ਦੇ ਮਾਲਕ ਨਹੀਂ ਕਿਹਾ ਹੈ। ਪੰਜਵੇਂ ਪਾਤਸ਼ਾਹ ਤੱਕ ਸਤਸੰਗ ਜੀ ਗੁਰੂ ਘਰ ਵਿੱਚ ਪੀਰੀ ਸੀ, ਮੀਰੀ ਨਹੀਂ ਸੀ। ਪੀਰੀ ਕਹਿੰਦੇ ਆ ਗੁਰਤਾ ਗੱਦੀ ਨੂੰ ਔਰ ਮੀਰੀ ਕਹਿੰਦੇ ਆ ਬਾਦਸ਼ਾਹੀ ਨੂੰ। ਛੇਵੇਂ ਪਾਤਸ਼ਾਹ ਦੇ ਟਾਈਮ ਸਤਸੰਗ ਜੀ ਤਖ਼ਤਾਂ ਦੇ ਉੱਤੇ ਤਾਂ ਪਾਤਸ਼ਾਹੀ ਬਹਿੰਦੇ ਨੇ ਔਰ ਗੱਦੀਆਂ ਦੇ ਉੱਤੇ ਗੁਰੂ ਬਿਹਾਗ ਬੈਠਿਆ ਕਰਦੇ ਨੇ, ਨਿਯਮ ਹੈ। ਸੋ ਆਪ ਜੀ ਸਤਸੰਗ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਜੀ ਇਹ ਮਸੰਦ ਸਾਨੂੰ ਮੰਜੀ 'ਤੇ ਬਿਠਾਉਣ ਵਾਸਤੇ ਮੰਜੀ ਸਾਹਿਬ ਲਿਆਏ ਨੇ, ਇਹ ਤਾਂ ਹੁਣ ਸਮਾਂ ਨੀ ਰਿਹਾ ਬੈਠਣ ਦਾ।
ਤੁਰਕ ਰਾਜ ਪਏ ਦੁਸ਼ਟ ਬਸਾਲੇ।
ਉਹ ਸ਼ਾਂਤ ਰੂਪ ਸਤਿਗੁਰੂ ਜੀ ਸੀ ਜਿਹੜੇ ਬੈਠਦੇ ਸੀ ਪਹਿਲੇ ਪੰਜ ਸਰੂਪ। ਇਹ ਜਿਹੜਾ ਤੁਰਕਾਂ ਦਾ ਰਾਜ ਹੈ ਬੜੇ ਭਾਰੀ ਦੁਸ਼ਟ ਹਨ। ਇਹਨਾਂ ਨੇ ਕਦਰ ਨਾ ਕੀਤੀ ਕਿ ਇਸ ਗੁਰਤਾ ਗੱਦੀ ਦੀ ਮੰਜੀ ਦੇ ਧੂੜੀ ਵਿੱਚੋਂ ਸਾਨੂੰ ਬਾਦਸ਼ਾਹੀ ਪ੍ਰਾਪਤ ਹੋਈ ਹੈ। ਇਹਨਾਂ ਨੂੰ ਇਹ ਸੋਝੀ ਨਾ ਆਈ। ਇਹਨਾਂ ਨੇ ਨਿਰਾਦਰ ਕੀਤਾ ਸਾਡੇ ਪਿਤਾ ਜੀ ਦਾ।
ਕਿਆ ਕੀਨੋ ਸਤਿਗੁਰ ਪਿਤ ਨਾਲੇ।
ਸਾਡੇ ਪਿਤਾ ਜੀ ਗੁਰੂ ਅਰਜਨ ਦੇਵ ਜੀ ਨਾਲ ਕੀ ਸਲੂਕ ਕੀਤਾ ਹੈ ਬਾਬਾ ਬੁੱਢਾ ਜੀ ਤੁਹਾਨੂੰ ਪਤਾ ਹੀ ਹੈ।
ਲਿਓ ਚਹਿਣ ਪਲਟਾ ਤਤਕਾਲ।
ਅਸੀਂ ਹੁਣ ਬਦਲਾ ਲੈਣਾ ਚਾਹੁੰਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਬਚਨ ਕਰ ਰਹੇ ਨੇ। ਸੰਗਤਾਂ ਸਾਰੀਆਂ ਸੁਣ ਰਹੀਆਂ ਹਨ।
ਬਿਨਾਂ ਸ਼ਾਸਤਰ ਕਿਉਂ ਕਰਮ ਕਰਾਲਾ।
ਹੁਣ ਜਿਹੜਾ ਅਸੀਂ ਚੰਦੂ ਨੂੰ ਪਕੜਨਾ, ਇਹਨਾਂ ਮਲੇਸ਼ਾਂ ਨੂੰ ਦੰਡ ਦੇਣਾ, ਉਹ ਸ਼ਾਸਤਰ ਤੋਂ ਬਿਨਾਂ ਇਹ ਕੰਮ ਕਿਵੇਂ ਹੋ ਸਕਦਾ ਹੈ? ਜਿੰਨਾ ਚਿਰ ਸ਼ਸਤਰ ਨਹੀਂ ਪਹਿਨਾਂਗੇ।
ਸੰਤਨ ਕੇਰ ਵਿਰੋਧੀ ਮਾਰੋ।
ਜਿੰਨੇ ਸੰਤਾਂ ਮਹਾਤਮਾ ਦੇ ਵਿਰੋਧੀ ਨੇ ਉਹਨਾਂ ਨੂੰ ਛੱਡਾਂਗੇ ਨਹੀਂ।
ਗਹੁ ਸ਼ਸਤਰ ਨਹਿ ਮਾਲਾ ਧਾਰੋ।
ਹੁਣ ਮਾਲਾ ਨਾ ਸਾਨੂੰ ਪਕੜਾਓ, ਸਾਨੂੰ ਸ਼ਸਤਰ ਪਕੜਾਓ, ਧਾਰਾਂਗੇ।
ਪ੍ਰਥਮ ਹੁਤੇ ਛਤਰੀ ਮੈਂ ਪਾਲਾ।
ਪਹਿਲਿਆਂ ਸਮਿਆਂ ਵਿੱਚ ਛਤਰੀ ਰਾਜੇ ਹੁੰਦੇ ਸੀ ਭਾਰਤ ਵਰਸ਼ ਦੇ ਅੰਦਰ, ਵੱਡੇ ਵੱਡੇ ਛਤਰੀ ਰਾਜੇ ਹੋਏ।
ਆ ਯੁੱਧ ਕੋ ਅਭਿਆਸ ਬਸਾਲਾ।
ਸ਼ਸਤਰਾਂ ਦਾ ਅਭਿਆਸ ਬੜਾ ਕਰਿਆ ਕਰਦੇ ਜੰਗ ਵਾਸਤੇ।
ਤਜਿਓ ਜਬੇ ਸ਼ਸਤਰ ਅਭਿਆਸ।
ਜਦੋਂ ਦੇ ਛਤਰੀਆਂ ਨੇ ਸ਼ਸਤਰਾਂ ਦਾ ਅਭਿਆਸ ਛੱਡ ਦਿੱਤਾ, ਸ਼ਸਤਰ ਪਹਿਨਣੇ ਛੱਡ ਦਿੱਤੇ, ਦੁਕਾਨਾਂ ਕਰਨ ਲੱਗ ਗਏ, ਖੇਤੀਆਂ ਕਰਨ ਲੱਗ ਗਏ।
ਲੀਨੋ ਤੁਰਕ ਰਾਜ ਨਿਜ ਪਾਸ।
ਉਦੋਂ ਦਾ ਪੱਛਮ ਦੇਸਾਂ ਚੋਂ ਆ ਕੇ ਤੁਰਕਾਂ ਨੇ ਆ ਕੇ ਰਾਜ ਸਾਂਭ ਲਿਆ ਹੈ।
ਦੇਸ਼ ਵਿਦੇਸ਼ ਜੀਤ ਕਰ ਲੀਨੇ।
ਉਹਨਾਂ ਨੇ ਆ ਕੇ ਸਾਰੇ ਇਲਾਕੇ ਦੇਸ਼ ਪ੍ਰਦੇਸ਼ ਜਿੱਤ ਲਏ ਤੁਰਕਾਂ ਨੇ।
ਸ਼ਸਤਰਨ ਬਲ ਨੇ ਅਟਕਣ ਦੀ ਨੇ।
ਆਪਣੇ ਕੋਲੇ ਉਹਨਾਂ ਦੇ ਤੁਰਕਾਂ ਦੇ ਕੋਲੇ ਸ਼ਸਤਰ ਸੀ, ਸ਼ਸਤਰਾਂ ਦੇ ਬਲ ਨਾਲ ਕਿਸੇ ਨੂੰ ਮੂਹਰੇ ਅਟਕਣ ਨਹੀਂ ਦਿੱਤਾ। ਸਾਰੇ ਲੋਕ ਫਤਿਹ ਕਰ ਲਏ।
ਆਪਣੇ ਸਿੱਖਣ ਸ਼ਸਤਰ ਗਹਾਵੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਬਾਬਾ ਜੀ ਅਸੀਂ ਤਾਂ ਆਪਣੇ ਸਿੱਖਾਂ ਨੂੰ ਹੁਣ ਸ਼ਸਤਰ ਪਕੜਾਵਾਂਗੇ।
ਵਿਦਿਆ ਕਰ ਅਭਿਆਸ ਪਾਵੇਂ।
ਔਰ ਅਭਿਆਸ ਕਰਕੇ ਵਿਦਿਆ ਵਧਾਵਾਂਗੇ। ਸ਼ਸਤਰ ਵਿਦਿਆ ਇੱਕ, ਸ਼ਾਸਤਰ ਵਿਦਿਆ ਇੱਕ, ਸ਼ਸਤਰ ਵਿਦਿਆ। ਸ਼ਾਸਤਰ ਵਿਦਿਆ ਤਾਂ ਭਾਈ ਗੁਰਬਾਣੀ ਹੈ, ਬ੍ਰਹਮ ਵਿਦਿਆ। ਸ਼ਾਸਤਰ ਵਿਦਿਆ ਜਿਹੜੀ ਸਿੱਖਾਂ ਨੇ ਜਿਵੇਂ ਗੱਤਕਾ ਖੇਡਦੇ ਸਤਸੰਗਤ ਜੀ, ਹੋਰ ਦੇਖ ਲਓ ਨਿਸ਼ਾਨਾ ਲਾ ਲਾ ਕੇ ਸਤਸੰਗਤ ਜੀ ਪਰਖਣਾ, ਅਸੀਂ ਇਸ ਤਰ੍ਹਾਂ ਦੀ ਸਿੱਖਿਆ ਦੇਵਾਂਗੇ। ਘੋੜੇ ਚੜ੍ਹਨ ਦੀ ਸਵਾਰੀ ਸਿਖਾਉਣੀ।
ਸੰਗਰ ਘੋਰ ਕਰੇ ਅਰਕਾਵੇ।
ਬੜਾ ਭਿਆਨਕ ਜੰਗ ਕਰਾਂਗੇ, ਇਹਨਾਂ ਦੁਸ਼ਟਾਂ ਮਲੇਸ਼ਾਂ ਨੂੰ ਮਾਰਾਂਗੇ।
ਗੁਰ ਸਹਾਏ ਬੜ ਰਾਜ ਕਮਾਵੇ।
ਗੁਰੂ ਨਾਨਕ ਦੇਵ ਜੀ ਦੀ ਸਹਾਇਤਾ ਪਾ ਕਰਕੇ ਸਾਡੇ ਸਿੱਖ ਰਾਜ ਭਾਗ ਦੇ ਮਾਲਕ ਬਣਨਗੇ।
ਸੁਣ ਬੋਲਿਓ ਬੁੱਢਾ ਕਰ ਜੋਰ।
ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਬੋਲੇ,
ਗੁਰਮਰਜੀ ਬਿਨ ਬਣੇ ਨ ਹੋਰ।
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਜੀ ਦੀ ਮਰਜ਼ੀ ਤੋਂ ਬਿਨਾਂ ਹੋਰ ਤਾਂ ਕੋਈ ਗੱਲ ਹੋ ਨਹੀਂ ਸਕਦੀ।
ਪੰਜ ਗੁਰੂ ਆਗੇ ਜਗ ਪਏ।
ਪਹਿਲਾਂ ਜਿਹੜੇ ਸੰਸਾਰ 'ਚ ਪੰਜ ਗੁਰੂ ਹੋਏ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ।
ਜਥਾ ਰੀਤ ਪੂਰਵ ਨਿਰਮੈ।
ਪਹਿਲਾਂ ਜੋ ਉਹਨਾਂ ਨੇ ਰੋਹ ਰੀਤੀ ਪ੍ਰਗਟ ਕੀਤੀ ਸੀ, ਸਹਿਲੀ ਧਾਗਾ ਗੁੰਦਿਆ ਹੋਇਆ, ਇਸੇ ਤਰ੍ਹਾਂ ਮਾਲਾ ਅਤੇ ਮੰਜੀ ਲਿਆਉਣੀ, ਉਹ ਮਸੰਦਾਂ ਨੇ ਉਹ ਨਿਯਮ ਪੂਰਾ ਕੀਤਾ ਹੈ।
ਤਥਾ ਮਸੰਦ ਆਪ ਢਿੱਗ ਲਿਆਏ।
ਮਸੰਦ ਪਹਿਲੇ ਮਰਜ਼ਾਦਾ ਨੂੰ ਮੁੱਖ ਰੱਖ ਕੇ ਨਿਯਮ ਅਨੁਸਾਰ ਤੁਹਾਡੇ ਕੋਲੇ ਚੀਜ਼ਾਂ ਤਿੰਨ ਲਿਆਏ ਨੇ।
ਕਰੋ ਆਪ ਜੈਸੇ ਮਨ ਭਾਏ।
ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਜਿਵੇਂ ਕਰਨੀ ਆ ਤੁਸੀਂ ਕਰਨੀ, ਆਪਣੀ ਮਰਜ਼ੀ, ਜਿਵੇਂ ਇੱਛਾ ਮਰਜ਼ੀ ਕਰੋ। ਪਰ ਮਸੰਦਾਂ ਨੇ ਤਾਂ ਪਹਿਲੀ ਮਰਜ਼ਾਦਾ ਅਨੁਸਾਰ ਇਹ ਤਿੰਨੇ ਵਸਤੂਆਂ ਲਿਆਂਦੀਆਂ।
ਨਈ ਰੀਤ ਜੇ ਕਰੋਂ ਚਲਾਉਣ।
ਜੇ ਕੋਈ ਹੋਰ ਨਵੀਂ ਮਰਜ਼ਾਦਾ ਤੋਰਨੀ ਆ, ਉਹ ਤੁਹਾਡੀ ਇੱਛਾ ਹੈ।
ਕਰੋ ਸ਼ਸਤਰ ਗਨ ਦੁਸ਼ਟਨ ਘਾਵਨ।
ਤੁਹਾਡੀ ਖੁਸ਼ੀ ਹੈ ਮਹਾਰਾਜ, ਸ਼ਸਤਰ ਪਹਿਨਣੇ ਆ, ਸ਼ਸਤਰ ਪਹਿਨ ਲਓ ਦੁਸ਼ਟਾਂ ਨੂੰ ਨਾਸ ਕਰਨ ਲਈ।
ਜਿਮਰਾਵਰ ਕੀ ਮਰਜ਼ੀ ਹੋਏ।
ਬਾਬਾ ਬੁੱਢਾ ਜੀ ਕਹਿੰਦੇ, ਅਸੀਂ ਤਾਂ ਆਗਿਆਕਾਰੀ ਹਾਂ ਤੁਹਾਡੇ ਚਰਨਾਂ ਦੇ, ਤੁਸੀਂ ਗੁਰੂ ਨਾਨਕ ਰੂਪ ਹੀ ਹੋ ਪ੍ਰਤੱਖ, ਜਿਵੇਂ ਆਪ ਜੀ ਦੀ ਮਰਜ਼ੀ ਹੈ।
ਮਾਨੇ ਤਿਮ ਨੀਕੀ ਸਭ ਕੋਏ।
ਸਾਰੀ ਸੰਗਤ ਨੂੰ ਇਹ ਚੰਗੀ ਗੱਲ ਹੈ ਮੰਨਣੀ, ਜੋ ਗੁਰੂ ਸਾਹਿਬ ਦੀ ਆਗਿਆ ਉਸੇ ਤੇ ਹੀ ਫੁੱਲ ਚੜਾਉਣੇ।
ਸੁਣ ਬਿਰਧ ਤੇ ਸਤ ਗੁਰ ਮਸਕਾਏ।
ਜਦੋਂ ਬਾਬਾ ਬੁੱਢਾ ਜੀ ਨੇ ਹੱਥ ਜੋੜ ਤੇ, ਮਹਾਰਾਜ ਜੋ ਸੁਸਤੰਤਰ ਹੋ, ਜੋ ਹੁਕਮ ਕਰੋਗੇ ਅਸੀਂ ਮੰਨਣ ਨੂੰ ਤਿਆਰ ਹਾਂ। ਸਿੱਖ ਉਹੀ ਹੈ ਜਿਹੜਾ ਮੰਨੇ ਕਾ ਹੋਵੇ। ਜਿਹੜਾ ਮੰਨੇ ਕਾ ਸਿੱਖ ਨਹੀਂ ਉਹ ਕਾਹਦਾ ਹੈ। ਮੰਨੇ ਮੋਹ ਚੋਟਾਂ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ। ਗੁਰੂ ਕਾ ਹੁਕਮ ਹੀ ਮੰਨਣਾ ਔਖਾ ਖਾਲਸਾ ਜੀ, ਜਿਨ੍ਹਾਂ ਨੇ ਮੰਨ ਲਿਆ ਉਹਨਾਂ ਦਾ ਪਾਰ ਉਤਾਰਾ ਹੈ। ਸੰਗਤ ਵਿੱਚ ਵੀ ਆਪਾਂ ਪੁਨਾ ਪੁਨਾ ਕਿਉਂ ਰੋਜ਼ ਜੁੜਦੇ ਹਾਂ? ਹੇ ਮਹਾਰਾਜ, ਬਾਣੀ ਸੁਣਦੇ ਹਾਂ ਰੋਜ਼ ਆ ਕੇ, ਮਨ ਰੋਜ਼ ਸੁਣਦਾ ਵੀ ਨਹੀਂ, ਸਰੀਰ ਕਰਕੇ ਹਾਜ਼ਰੀ ਭਰਦੇ ਹਾਂ। ਕਈ ਗਿਰ ਮਨ ਕਰਕੇ ਮਾਰਾ ਭਰੀ ਨਹੀਂ ਜਾਂਦੀ, ਮਨ ਟਿਕਦਾ ਨਹੀਂ। ਮਨ ਕਰਕੇ ਹਾਜ਼ਰੀ ਉਦੋਂ ਭਰ ਹੁੰਦੀ ਹੈ ਜਦੋਂ ਮਨ ਟਿਕ ਜਾਵੇ। ਕਈ ਵਾਰੀ ਮਾਰਾ ਉਪਦੇਸ਼ ਸੁਣ ਲੈਂਦਾ ਮਨ, ਮੰਨਦਾ ਨਹੀਂ ਹੈ। ਕਿਰਪਾ ਕਰੋ, ਸਾਡਾ ਆਸਰਾ ਬਣੋ, ਇਹ ਮੰਨਣ ਲੱਗ ਜਾਵੇ। ਜਦੋਂ ਮੰਨ ਲਈਦੀ ਹੈ ਫਿਰ ਉਹਦੀ ਵਰਤੋਂ ਵੀ ਕਰਨੀ ਪੈਂਦੀ ਹੈ, ਫਿਰ ਅਮਲ ਕਰਨਾ ਪੈਂਦਾ ਹੈ। ਇਲਮ ਪੜ੍ਹਨਾ ਬੜਾ ਔਖਾ ਹੈ, ਪਰ ਪੜ੍ਹ ਲੈਂਦੇ ਨੇ ਸਿਆਣੇ, ਲੇਕਿਨ ਇਲਮ ਦੇ ਉੱਤੇ ਅਮਲ ਕਰਨਾ ਬਹੁਤ ਔਖਾ ਹੈ। ਲੇਕਿਨ ਅਮਲ ਕੀਤੇ ਤੋਂ ਬਿਨਾਂ ਇਲਮ ਦੀ ਲੋੜ ਵੀ ਨਹੀਂ। ਇਲਮ ਵਿੱਦਿਆ ਨੂੰ ਕਹਿੰਦੇ ਨੇ। ਜੇ ਸਤਸੰਗ ਜੀ ਗੁਰਬਾਣੀ ਪੜ੍ਹੀਏ ਤਾਂ ਇਹਦੇ 'ਤੇ ਅਮਲ ਵੀ, ਬੇਨਤੀਆਂ ਕਰੀਏ ਮਹਾਰਾਜ, ਅਸੀਂ ਇਹਦੇ 'ਤੇ ਚੱਲ ਵੀ ਸਕੀਏ। ਜੇ ਕੇਵਲ ਪੜ੍ਹੀ ਗਏ ਫਿਰ ਸਤਸੰਗ ਜੀ ਓਨਾ ਲਾਹਾ ਨਹੀਂ ਪ੍ਰਾਪਤ ਹੁੰਦਾ। ਕੋਈ ਸਤਸੰਗ ਜੀ ਜੰਗਲ 'ਚ ਗਿਆ, ਠੰਡ ਦੀ ਰੁੱਤ ਸੀ, ਬਾਂਸਾਂ ਦਾ ਸਭ ਬੜਾ ਭਾਰੀ ਭਰਾ ਬੰਨਿਆ ਉਹਨੇ, ਸੁੱਕੇ ਹੋਏ ਬਾਂਸ। ਰਾਤ ਜਦੋਂ ਠੰਡ ਪੈਣ ਲੱਗੀ, ਸਤਸੰਗਤ ਜੀ ਇੱਧਰ ਉੱਧਰ ਦੇਖਦਾ ਵੀ ਦੂਰ ਪੈਂਦਾ, ਮੈਂ ਜਾਣਾ ਕਿੱਥੇ ਅੱਜ ਤਾਂ, ਇਵੇਂ ਜਿਵੇਂ ਹੀ ਮੇਰੀ ਨੰਗੂ ਰਾਤ। ਠੁਰ ਠੁਰ ਕਰਦਾ ਸਾਰੀ ਰਾਤ, ਸਤਸੰਗ ਜੀ ਪਾਲੇ ਮਰ ਗਿਆ। ਉਹਦੇ ਨਾਲ ਦਾ ਇੱਕ ਹੋਰ ਸਿਆਣਾ ਸੀ, ਉਹਨੂੰ ਵੀ ਰਾਤ ਕੱਟਣੀ ਪਈ। ਉਹਨੇ ਕੀ ਕੀਤਾ ਸਤਸੰਗਤ ਜੀ, ਉਹਦਾ ਜਿਹੜਾ ਭਰਾ ਸੀ ਬਾਂਸਾਂ ਦਾ, ਸੁੱਕਿਆਂ ਦਾ, ਉਹਨੇ ਦੋ ਬਾਂਸ ਲਏ, ਜਿਉਂ ਲੱਗਾ ਘਸਾਉਣ, ਅੱਗੇ ਅਰਨੀ ਦੀ ਅੱਗ ਪੈਦਾ ਕਰਦੇ ਹੋ, ਸਤਸੰਗ ਜੀ ਬਾਂਸ ਦੇ ਬਾਂਸ ਘਸਾਈਏ ਤਾਂ ਅੱਗ ਪੈਦਾ ਹੋ ਜਾਂਦੀ। ਉਹਨੇ ਅੱਗ ਪੈਦਾ ਕਰਕੇ ਸਾਰੀ ਰਾਤ ਧੂਣਾ ਜਗਾ ਕੇ ਮੌਜ ਨਾਲ ਅੱਗ ਸੇਕ ਲਈ। ਅੱਗ ਤਾਂ ਉਹਦੇ ਕੋਲ ਵੀ ਸੀ ਜਿਹੜਾ ਸਤਸੰਗ ਜੀ ਸਾਰੀ ਰਾਤ ਪਾਲੇ ਮਰਿਆ ਵਿਚਾਰਾ, ਲੇਕਿਨ ਉਸਨੇ ਹਿੰਮਤ ਨਹੀਂ ਕੀਤੀ ਜਗਾਉਣ ਦੀ, ਸੀਖ ਨਹੀਂ ਘਸਾਉਣੀ ਜੇ ਸਿੱਖੀ ਉਸਨੇ। ਜੇ ਉਹ ਰਗੜਦਾ ਸਤਸੰਗ ਜੀ ਬਾਂਸਾਂ ਨੂੰ, ਉਹ ਵੀ ਵਿਚਾਰਾ ਪਾਲੇ ਤੋਂ ਬਚ ਜਾਂਦਾ। ਇਸੇ ਤਰ੍ਹਾਂ ਲੱਕੜਾਂ ਉਹਦੇ ਕੋਲ ਵੀ ਸੀ ਬਾਂਸਾਂ ਦੀਆਂ, ਉਹਦੇ ਕੋਲ ਵੀ ਸੀ, ਇੱਕ ਪਾਲੇ ਮਰ ਗਿਆ, ਇੱਕ ਵਿਚਾਰਾ ਬਚ ਰਿਹਾ। ਬਾਣੀ ਭਾਈ ਆਪਣੇ ਕੋਲ ਵੀ ਹੈ, ਬਾਣੀ ਜਿਨ੍ਹਾਂ ਨੇ ਅਮਲ ਕੀਤਾ ਉਹਨਾਂ ਕੋਲ ਵੀ ਹੈ, ਜਿਨ੍ਹਾਂ ਨੇ ਅਮਲ ਕਰ ਲਿਆ ਉਹਨਾਂ ਦਾ ਪਾਪਾਂ ਦਾ ਪਾਲਾ ਦੂਰ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਜਿਨ੍ਹਾਂ ਨੇ ਸਤਸੰਗਤ ਜੀ ਇਲਮੀ ਪੜ੍ਹਿਆ ਕੇਵਲ, ਉਹਨਾਂ ਦਾ ਪਾਪਾਂ ਦਾ ਪਾਲਾ ਨਹੀਂ ਫਿਰ ਬਾਣੀ ਦੂਰ ਕਰਦੀ ਹੈ। ਸੋ ਇੱਧਰ ਸਤਸੰਗਤ ਜੀ, ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਜੀ ਜੋ ਤੁਸੀਂ ਬਚਨ ਕਹੋ, ਕਿਰਪਾ ਕਰੋ, ਅਸੀਂ ਮੰਨਦੇ ਹਾਂ।
ਸੇਲੀ ਮਾਲ ਮਸੰਦ ਜੋ ਲਿਆਏ,
ਜਿਹੜੇ ਮਸੰਦ ਲਿਆਏ ਨੇ, ਸੇਲੀ ਕਾਲਾ ਧਾਗਾ ਗੁੰਦਿਆ ਹੋਇਆ ਮਾਲਾ ਤੇ ਮੰਜੀ ਸਾਹਿਬ,
ਦਵੈ ਕਰ ਬੰਦ ਬੰਦ ਨਾ ਕਰੀ,
ਦੋਨੋਂ ਹੱਥ ਜੋੜ ਕਰਕੇ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਆਦਰ ਨਹੀਂ ਕੀਤਾ ਖਾਲਸਾ ਜੀ ਇਹਨਾਂ ਤਿੰਨਾਂ ਚਿੰਨਾਂ ਦਾ, ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਇਹੀ ਪ੍ਰਮਾਣ ਹੁੰਦੇ ਰਹੇ। ਆਪ ਜੀ ਨੇ ਵੀ ਤਿੰਨਾਂ ਵਸਤੂਆਂ ਨੂੰ ਹੱਥ ਜੋੜ ਕੇ ਮੱਥਾ ਟੇਕਿਆ, ਭਾਵਨਾ ਧਾਰੀ ਹੈ ਗੁਰੂ ਨਾਨਕ ਦੇਵ ਜੀ, ਇਹ ਆਪ ਜੀ ਦੇ ਪਵਿੱਤਰ ਚਿੰਨ ਹਨ, ਗੁਰੂ ਅਰਜਨ ਦੇਵ ਜੀ ਤੱਕ ਚਲੇ ਆ ਰਹੇ।
ਕਹਿਓ ਕੋਸ਼ ਮਹਿ ਦਿਓ ਇਨ ਧਰੀ,
ਸਤਿਕਾਰ ਦੇ ਨਾਲ ਸਤਸੰਗ ਜੀ ਚੁਕਾ ਕੇ ਸਿੱਖਾਂ ਤੋਂ ਤੋਸ਼ੇ ਖਾਨੇ ਵਿੱਚ ਜਮ੍ਹਾਂ ਕਰਾ ਦਿੱਤੇ, ਨਾਲੇ ਕਾਲਾ ਧਾਗਾ ਸੇਲੀ, ਨਾਲੇ ਮਾਲਾ ਤੇ ਨਾਲੇ ਮੰਜੀ ਸਾਹਿਬ।
ਕੋਸ਼ਪ ਹੁਕਮ ਮਾਨ ਗੁਰ ਕੇਰਾ,
ਜਿਹੜਾ ਖਜ਼ਾਨਚੀ ਸੀ ਉਹਨੇ ਹੁਕਮ ਮੰਨ ਕੇ ਗੁਰੂ ਸਾਹਿਬ ਦਾ,
ਆਗੇ ਤੇ ਉਠਾਏ ਤੇ ਸਵੇਰਾ,
ਜਿੱਥੇ ਲਿਆ ਕੇ ਮਸੰਦਾਂ ਨੇ ਮਹਾਰਾਜ ਦੇ ਮੂਹਰੇ ਰੱਖੇ ਸੀ ਤਿੰਨੇ ਵਸਤੂਆਂ, ਇਹ ਚੱਕ ਕੇ ਲੈ ਗਿਆ।
ਤੋਸ਼ੇ ਖਾਨੇ ਮੈਂ ਤਬ ਧਰੀ,
ਤੋਸ਼ੇ ਖਾਨੇ ਜਮ੍ਹਾਂ ਕਰ ਦਿੱਤੇ, ਕਾਲਾ ਧਾਗਾ ਸੇਲੀ ਤੇ ਮਾਲਾ ਤੇ ਮੰਜੀ।
ਉੱਠ ਅਰਦਾਸ ਬ੍ਰਿਧ ਪੁਨ ਕਰੀ,
ਉਸ ਵੇਲੇ ਬਾਬਾ ਬੁੱਢਾ ਜੀ ਨੇ ਅਰਦਾਸ ਦਸਤਾਰ ਬੰਦੀ ਦੀ ਅਰਦਾਸ ਕੀਤੀ।
ਪੰਚੋ ਸਤਿਗੁਰ ਕੇ ਲੈ ਨਾਮ,
ਪੰਜਾਂ ਸਤਿਗੁਰੂਆਂ ਦੇ ਨਾਮ ਲਏ ਖਾਲਸਾ ਜੀ। ਹੁਣ ਆਪਾਂ ਦਸਾਂ ਪਾਤਸ਼ਾਹੀਆਂ ਦੇ ਲੈਂਦੇ, ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈਂਦੇ, ਪੰਥ ਖਾਲਸੇ ਦੀ ਕਮਾਈ ਦਾ ਧਿਆਨ ਧਾਰਦੇ, ਪੰਜ ਪਿਆਰੇ ਗੁਰੂ ਸਰੂਪ ਨੇ, ਆਪਾਂ ਸਤਸੰਗ ਜੀ ਅਰਦਾਸ ਚੱਲੇ, ਉਦੋਂ ਪੰਜਾਂ ਪਾਤਸ਼ਾਹੀਆਂ ਤੱਕ ਅਰਦਾਸ ਚੱਲਦੀ ਸੀ।
ਪਾਗ ਲੀਨ ਕਰ ਮਹਿ ਅਬਰਾਮ,
ਅਰਦਾਸ ਕਰਕੇ ਪੰਜਾਂ ਪਾਤਸ਼ਾਹੀਆਂ ਦਾ ਨਾਂ ਲੈ ਕੇ, ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਸੋਹਣੀ ਪੱਗ ਲਿਆਂਦੀ ਆਪਦੇ ਕੋਲੋਂ, ਉਹ ਬੰਨਣ ਲੱਗੇ।
ਜਿਸਕੇ ਛੋਰਨ ਜਰੀ ਵਿਸਾਲ,
ਦੋਨਾਂ ਲੜਾਂ ਦੇ ਨਾਲ ਬੜੇ ਸੋਹਣੀ ਜਰੀ ਮੜੀ ਹੋਈ ਸੀ।
ਚਮਕਤ ਬਹੁ ਸੁਖਮਾ ਕੇ ਨਾਲ,
ਬੜੀ ਸੋਭਿਆ ਦੇ ਨਾਲ ਚਮਕ ਰਹੀ ਸੀ ਜਰੀ।
ਸੂਖਮ ਸੂਤ ਅਦਕ ਜਸਕੇਰਾ,
ਬਹੁਤ ਹੀ ਬਰੀਕ ਧਾਗਿਆਂ ਦੀ ਦਸਤਾਰ ਬਣੀ ਹੋਈ।
ਸ੍ਰੀ ਹਰਗੋਬਿੰਦ ਕੋ ਤਿਸ ਬੇਰਾ,
ਧੰਨ ਬਾਬਾ ਬੁੱਢਾ ਸਾਹਿਬ ਜੀ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਦੇ ਉੱਤੇ ਸਜਾਈ ਬਾਬਾ ਬੁੱਢਾ ਜੀ ਨੇ ਦਸਤਾਰ।
ਪ੍ਰਥਮ ਬ੍ਰਿਧ ਬੰਧਾਵਨ ਕੀਨ,
ਪਹਿਲਾਂ ਬਾਬਾ ਬੁੱਢਾ ਜੀ ਦਸਤਾਰ ਬਣਾਉਂਦੇ।
ਸੋਭਾ ਗੁਰ ਕੀ ਹੋਤ ਨਵੀਨ,
ਨਵੀਂ ਨਵੀਂ ਤੋਂ ਨਵੀਂ ਮਹਿਮਾ ਸਤਿਗੁਰਾਂ ਦੀ ਫੈਲ ਰਹੀ ਹੈ।
ਹੁਣ ਮੋਰੀ ਦੇ ਬਹੁਤ ਅਨਸਾਥ,
ਫਿਰ ਗੋਇੰਦਵਾਲ ਸਾਹਿਬ ਤੋਂ ਸਤ ਸੰਗਤ ਜੀ ਮੋਰੀ ਜੀ ਆਏ ਹੋਏ ਨੇ, ਉਹਨਾਂ ਨੇ ਦਸਤਾਰ ਬਣਾਈ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਖੰਡੂਰ ਸਾਹਿਬ ਤੋਂ ਆਏ ਦਾਤੂ ਜੀ, ਉਹਨਾਂ ਨੇ ਦਸਤਾਰ ਦਿੱਤੀ।
ਅਰਪੀ ਪਾਗ ਦਾਤ ਲੈ ਹਾਥ,
ਧੰਨ ਧੰਨ ਦੇ ਕਰਕੇ ਨਾਲ ਦਸਤਾਰਾਂ ਦਿੱਤੀਆਂ।
ਅਪਰ ਕਹਾਂ ਲਗ ਕਹੇ ਇਸ ਬਣਾਈ,
ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖ ਹੋਰ ਕਿੱਥੇ ਤੱਕ ਕਹੀਏ ਅਸੀਂ।
ਪੁਰਕੇ ਪੈਂਚ ਮਸੰਦ ਸਮਦਾਈ,
ਅੰਮ੍ਰਿਤਸਰ ਸਾਹਿਬ ਦੇ ਜਿਹੜੇ ਮੁਖੀ ਮੁਖੀ ਸਰਪੰਚਾਂ ਵਾਂਗੂ ਚੌਧਰੀ ਲੋਕ ਸੀ, ਉਹ ਵੀ ਆਏ ਪਤਵੰਤੇ ਸੱਜਣ, ਉਹਨਾਂ ਨੇ ਦਸਤਾਰਾਂ ਦਿੱਤੀਆਂ।
ਸਭ ਸਰਬ ਅਰਪਣਾ ਕਰੇ ਅਗਾਰੀ,
ਸਾਰੀਆਂ ਵਸਤੂਆਂ ਅੱਗੇ ਕਰੇ ਭੇਟਾ ਕਰਦੇ ਹਨ।
ਧੰਨ ਦਸਤਾਰ ਲਿਆਏ ਨਰਝਾਰੀ,
ਸੰਗਤਾਂ ਵੀ ਆਪੋ ਆਪਣੇ ਇਲਾਕਿਆਂ ਦੇ ਵਿੱਚੋਂ ਦਸਤਾਰਾਂ ਤੇ ਮਾਇਆ ਨਾਲ ਲੈ ਕੇ ਆਏ।
ਸੁੰਦਰ ਬਾਜ ਉਠੇ ਸਦਿਆਨੇ,
ਖੁਸ਼ੀਆਂ ਦੇ ਸਤਸੰਗ ਜੀ ਉਸ ਵੇਲੇ ਧੌਂਸੇ ਵੱਜੇ।
ਸਭ ਕੇ ਉਪਜਤ ਆਨੰਦ ਮਹਾਨੇ,
ਸਾਰਿਆਂ ਦੇ ਮਨਾਂ ਵਿੱਚ ਸਤਸੰਗ ਜੀ ਆਨੰਦ ਹੋਇਆ ਕਿ ਸ਼ੁਕਰ ਹੈ ਗੁਰਤਾ ਗੱਦੀ ਹੈ ਜਿਹੜੀ ਇਹ ਫਿਰ ਆਬਾਦ ਹੋ ਰਹੀ ਹੈ। ਗੁਰੂ ਅਰਜਨ ਦੇਵ ਜੀ ਸਮਾ ਗਏ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵੇਲੇ ਪ੍ਰਗਟ ਹਨ।
ਮੰਗਲ ਸਿਰਜੇ ਵਿਵਿਧ ਪ੍ਰਕਾਰੀ,
ਨਾਨਾ ਤਰ੍ਹਾਂ ਦੇ ਸੰਗਤਾਂ ਨੇ ਖੁਸ਼ੀਆਂ ਮਨਾਈਆਂ ਦਸਤਾਰਬੰਦੀ ਦੀਆਂ।
ਨਵੇਂ ਨਿਸ਼ਾਨ ਝੁਲਤ ਦੁੱਤ ਭਾਰੀ,
ਬੜੇ ਨਵੇਂ ਨਿਸ਼ਾਨ ਸਾਹਿਬ ਝੁੱਲੇ।
ਮੰਗਤ ਜਨ ਕੋ ਦਰਬ ਕਨੇਰਾ,
ਮੰਗਤਾਂ ਜਾਚਕਾਂ ਨੂੰ ਬਹੁਤ ਧੰਨ ਦਿੱਤਾ ਦਾਨ।
ਦਿਓ ਦਾਨ ਸਤਿਗੁਰ ਤਿਸ ਬੇਰਾ,
ਸਤਿਗੁਰਾਂ ਨੇ ਬਹੁਤ ਦਾਨ ਦਿੱਤਾ ਛੇਵੇਂ ਪਾਤਸ਼ਾਹ ਨੇ।
ਸੋਗ ਬਸਾਰ ਦੀਨ ਸਭ ਲੋਕਨ,
ਸਹਿਜੇ ਸਹਿਜੇ ਭਾਈ ਸਾਰੀਆਂ ਸੰਗਤਾਂ ਨੇ ਸੋਗ ਸੀ ਜਿਹੜਾ ਵਿਛੋੜੇ ਦਾ ਦੁੱਖ ਸੀ ਗੁਰੂ ਅਰਜਨ ਦੇਵ ਜੀ ਦਾ, ਸਹਿਜੇ ਸਹਿਜੇ ਭੁਲਾਇਆ।
ਸ੍ਰੀ ਹਰਗੋਬਿੰਦ ਕਰੇ ਬਲੋਕਨ,
ਆਸਰਾ ਕਿਹੜਾ ਤੱਕਿਆ, ਬੱਚਾ ਸਤਸੰਗ ਜੀ ਮਾਂ ਅਲੋਪ ਹੋ ਜਾਵੇ, ਉਹੀ ਫਿਰ ਸਤਸੰਗ ਜੀ ਭੈਣ ਭਾਈ ਦੀ ਗੋਦ ਵਿੱਚੋਂ ਡਿੱਗ ਲੈਣ ਲੱਗ ਜਾਂਦਾ ਬੱਚਾ। ਹੌਕਾ ਤਾਂ ਲੈਂਦਾ ਕਦੇ ਕਦੇ ਮਾਂ ਦਾ ਵੀ, ਪਰ ਫਿਰ ਵੀ ਉਹਦੇ ਚੋਂ ਸਤਸੰਗ ਜੀ ਆਸਰਾ ਉਹਨੂੰ ਲੱਭ ਆਉਂਦਾ ਹੈ। ਇਸੇ ਤਰ੍ਹਾਂ ਅੱਜ ਸੰਗਤ ਜੋ ਸਤਸੰਗ ਜੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਬੈਠਣ ਦਾ ਸੁੱਖ ਸੀ, ਆਨੰਦ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਲੈਣ ਲੱਗ ਗਈ।
ਸਭ ਮਸੰਦ ਮਿਲ ਕੇ ਚੱਲ ਗਏ,
ਇੱਧਰ ਸੁਣੋ ਸਤਸੰਗਤ ਜੀ, ਮਸੰਦ ਪਹਿਲੇ ਦਿਨੋਂ ਹੀ ਕੰਮ ਦਿਲ ਰਹੇ ਸਾਰੇ ਮਸੰਦ ਇਕੱਠੇ ਹੋ ਕੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਰਜ਼ਾਦਾ ਬਦਲਾ ਦਿੱਤੀ, ਸਾਡੀ ਦਿੱਤੀ ਹੋਈ ਮਾਲਾ ਅਤੇ ਸਿਰਲੀ ਅਤੇ ਮੰਜੀ ਸਾਹਿਬ 'ਤੇ ਬੈਠੇ ਨਹੀਂ ਹਨ, ਮਾਤਾ ਗੰਗਾ ਜੀ ਕੋਲੇ ਮਹਿਲਾਂ 'ਚ ਚਲੇ ਗਏ ਮਸੰਦ।
ਸ੍ਰੀ ਗੰਗਾ ਕੋ ਬੰਧਨ ਕੀਏ,
ਜਾ ਕੇ ਮਾਤਾ ਗੰਗਾ ਜੀ ਨੂੰ ਮੱਥਾ ਟੇਕਿਆ ਮਸੰਦਾਂ ਨੇ।
ਦੇ ਆਸਕ ਸਾਦਰ ਬੈਠਾਏ,
ਮਾਤਾ ਜੀ ਨੇ ਆਪਣੇ ਸੁਭਾਅ ਅਨੁਸਾਰ ਸਾਰੇ ਮਸੰਦਾਂ ਨੂੰ ਆਸ਼ੀਰਵਾਦ ਦੇ ਕੇ ਕੋਲੇ ਬਹਾਇਆ।
ਪੁੱਤਰ ਸਮਾਨ ਜਾਨ ਸਮਦਾਏ,
ਸਾਰੇ ਮਸੰਦਾਂ ਨੂੰ ਪੁੱਤਰ ਸਮਾਨ ਸਮਝਿਆ। ਸਤਸੰਗ ਜੀ ਮਾਤਾਵਾਂ ਹੁੰਦੀਆਂ, ਰਾਜਾ ਹੋਵੇ ਦੇਸ਼ ਦਾ ਉਹਦੇ ਘਰ ਵਾਲੀ ਰਾਣੀ ਉਹ ਆਪਣੀ ਸਾਰੇ ਦੇਸ਼ ਦੀ ਮਾਤਾ ਹੁੰਦੀ, ਗੁਰੂ ਦੇ ਘਰ ਵਾਲੀ ਵੀ ਮਾਤਾ ਹੁੰਦੀ ਹੈ, ਆਪਣੇ ਜਿਹਨੇ ਜਨਮ ਦਿੱਤਾ ਸਤਸੰਗ ਜੀ ਉਹ ਵੀ ਮਾਤਾ ਹੁੰਦੀ ਹੈ, ਦੋਸਤ ਦੇ ਮਿੱਤਰ ਦੀ ਜਿਹੜੀ ਮਾਂ ਹੋਵੇ ਉਹ ਵੀ ਆਪਣੀ ਮਾਤਾ ਹੁੰਦੀ ਹੈ। ਇਉਂ ਖਾਲਸਾ ਜੀ ਕਈ ਸੰਸਾਰ ਅੰਦਰ ਮਾਤਾ ਮੰਨੀਆਂ ਨੇ, ਇਹ ਸਾਰਿਆਂ ਨੂੰ ਪੁੱਤਰ ਸਮਾਨ ਸਮਝ ਕੇ ਮਾਤਾ ਜੀ ਨੇ ਆਸ਼ੀਰਵਾਦ ਦਿੱਤੀ ਮਸੰਦਾਂ ਨੂੰ।
ਸਭਨ ਜੋਰ ਕਰ ਅਰਜ ਗੁਜਾਰੀ,
ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਸੰਦਾਂ ਨੇ।
ਸੁਣੋ ਮਾਤ ਜੀ ਕਰੋ ਵਿਚਾਰੀ,
ਮਾਤਾ ਜੀ ਸੁਣੋ ਆਪਣੇ ਪੁੱਤਰ ਨੂੰ ਸਮਝਾਓ, ਕੁਛ ਵਿਚਾਰ ਕਰੋ।
ਤੁਰਕਨ ਰਾਜ ਤੇ ਅਤਪੇ,
ਇਸ ਵੇਲੇ ਤੁਰਕਾਂ ਦਾ ਬੜਾ ਭਾਰੀ ਤਪ ਵਾਲਾ ਰਾਜ ਹੈ।
ਇਨਸਨ ਵਿਗੜ ਕਾ ਕੋ ਛਪੇ,
ਤੁਰਕਾਂ ਨਾ ਵਿਗੜ ਕੇ ਕੋਈ ਕਿੱਥੇ ਲੁਕੂਗਾ ਜਾ ਕੇ।
ਚੱਕਰਵਰਤ ਸਮ ਫਿਰੇ ਦੁਹਾਈ,
ਜਿਵੇਂ ਚੱਕਰਵਰਤੀ ਬਾਦਸ਼ਾਹ ਹੁੰਦਾ ਐ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਦੁਹਾਈ ਫਿਰਦੀ ਹੈ ਕਿ ਤੁਰਕਾਂ ਦਾ ਜਹਾਂਗੀਰ ਦਾ ਰਾਜ ਹੈ।
ਇੱਕ ਇਹ ਲਖੋ ਅਧਿਕ ਦੁਖਦਾਈ,
ਇੱਕ ਤਾਂ ਇਹ ਬੜਾ ਭਾਰੀ ਦੁੱਖ ਰੂਪ ਹੈ, ਤੁਹਾਡੇ ਸਾਹਿਬਜ਼ਾਦੇ ਨੇ ਪਰਨ ਕੀਤਾ ਕਿ ਅਸੀਂ ਤੁਰਕਾਂ ਦਾ ਰਾਜ ਖੋ ਕੇ ਸਿੱਖਾਂ ਨੂੰ ਦੇਵਾਂਗੇ, ਇਹਨਾਂ ਦੇ ਨਾਲ ਜੰਗ ਕਰਾਂਗੇ। ਇਹ ਬਚਨ ਸੰਗਤ ਚ ਕੀਤੇ ਨੇ ਤੁਹਾਡੇ ਸਾਹਿਬਜ਼ਾਦੇ ਨੇ।
ਦੁਤੀਏ ਖੱਤਰੀ ਚੰਦੂ ਦੀਵਾਨ,
ਦੂਜਾ ਖੱਤਰੀ ਜਿਹੜਾ ਚੰਦੂ ਹੈ ਉਹ ਜਹਾਂਗੀਰ ਦਾ ਦੀਵਾਨ ਹੈ ਜਿਹਨੇ ਗੁਰੂ ਅਰਜਨ ਦੇਵ ਜੀ ਨੂੰ ਕਸ਼ਟ ਦਿੱਤੇ।
ਸਤਿਗੁਰ ਅਰਜਨ ਜਿਸ ਘਰ ਹਾਨ,
ਜਿਹਦੇ ਘਰ ਵਿੱਚ ਗੁਰੂ ਅਰਜਨ ਦੇਵ ਜੀ ਸ਼ਹੀਦੀ ਪ੍ਰਾਪਤ ਕਰ ਗਏ।
ਦੁਸ਼ਮਣ ਦੀਰਘ ਦੁਸ਼ਟ ਸਦੋਸ਼,
ਸਹਿਤ ਦੋਸ਼ ਦੇ ਦੋਨੋਂ ਹੀ ਵੱਡੇ ਦੁਸ਼ਮਣ ਹਨ, ਤੁਰਕ ਵੀ ਜਿਨ੍ਹਾਂ ਦੇ ਅੰਦਰ ਦਇਆ ਨਹੀਂ ਕੁਨਿਆ ਕਰਦੇ ਨੇ, ਤੇ ਉਧਰ ਚੰਦੂ ਵੀ ਬੜਾ ਭਾਰੀ ਪਾਪੀ ਹੈ।
ਕਰੇ ਬੈਰ ਪਾਪੀ ਅਤਰੋਸ,
ਬਹੁਤ ਗੁੱਸਾ ਧਾਰ ਕੇ ਪਾਪੀ ਗੁਰੂ ਘਰ ਨਾਲ ਬੈਰ ਕਰਦੇ ਨੇ।
ਕਿਸ ਕੋ ਜਿਸ ਕੇ ਔਰ ਤਰਾਸ,
ਇਹਨੂੰ ਚੰਦੂ ਨੂੰ ਵੀ ਕਿਸੇ ਦਾ ਹਿਰਦੇ ਚ ਡਰ ਨਹੀਂ ਹੈ।
ਮਨ ਭਾਵਤ ਕੋ ਕਰੇ ਪ੍ਰਕਾਸ਼,
ਮਨ ਭਾਉਂਦਾ ਹੁਕਮ ਕਰਦਾ ਬਾਦਸ਼ਾਹ ਦੇ ਨੇੜੇ ਰਹਿਣੇ ਕਰਕੇ।
ਲੋਕ ਹਜ਼ਾਰੋਂ ਨੇ ਤੇ ਅਨਸਾਰੀ,
ਹਜ਼ਾਰਾਂ ਦੀ ਗਿਣਤੀ ਚ ਲੋਕ ਇਹਦੇ ਆਗਿਆਕਾਰੀ ਨੇ ਚੰਦੂ ਦੇ।
ਸ਼ਾਹੋ ਸੰਭੀਪੀ ਤੇ ਬਲ ਭਾਰੀ,
ਜੋ ਬਾਦਸ਼ਾਹ ਦੇ ਨਿਕਟਵਰਤੀ ਹੋਣੇ ਕਰਕੇ ਇਹਦੇ ਬੜ ਤਾਕਤ ਬੜੀ ਰੱਖਦਾ ਇਹ ਚੰਦੂ।
ਕਰੀ ਪ੍ਰਤਿਗਿਆ ਤਿਸ ਕੋ ਮਾਰਨ,
ਮਸੰਦ ਕਹਿੰਦੇ ਮਾਤਾ ਜੀ ਤੇਰੇ ਪੁੱਤਰ ਨੇ ਚੰਦੂ ਨੂੰ ਮਾਰਨ ਦੀ ਇੱਕ ਤਾਂ ਪ੍ਰਤੱਗਿਆ ਕੀਤੀ ਆ, ਪਰਨ ਕੀਤਾ ਦੀਵਾਨ ਵਿੱਚ ਖੁੱਲੇ ਬੋਲੇ ਨੇ। ਇੱਕ ਕਹਿੰਦੇ ਸਿੱਖਾਂ ਨੂੰ ਰਾਜ ਦੇਵਾਂਗੇ, ਤੁਰਕਾਂ ਦਾ ਰਾਜ ਨਸ਼ਟ ਕਰ ਦੇਣਾ ਜੰਗ ਕਰਕੇ, ਇਹ ਬਚਨ ਕਰਦੇ ਨੇ ਦੀਵਾਨ ਵਿੱਚ।
ਸਮੇ ਕੀਨੀ ਸਬਤ ਉਚਾਰਨ,
ਸਾਰੀ ਸੰਗਤ ਵਿੱਚ ਮਹਾਰਾਜ ਨੇ ਕਸਮ ਖਾਧੀ ਹੈ, ਬੜੇ ਭਾਰੀ ਜਿੰਨੇ ਦੁਨੀਆਂ ਦੇ ਲੋਕ ਪਾਪ ਕਰਦੇ ਨੇ ਸਾਨੂੰ ਲੱਗਣ ਜੇ ਅਸੀਂ ਚੰਦੂ ਨੂੰ ਮੁਸ਼ਕਾਂ ਦੇ ਕੇ ਨਾ ਬੰਨ ਕੇ ਲਿਆਈਏ, ਜੇ ਅਸੀਂ ਚੰਦੂ ਦਾ ਕਾਲਾ ਮੂੰਹ ਨਾ ਕਰੀਏ, ਜੇ ਚੰਦੂ ਦੇ ਸਿਰ ਦੇ ਜੁੱਤੀਆਂ ਨਾ ਮਾਰੀਏ, ਸਾਨੂੰ ਸਾਰੀ ਦੁਨੀਆਂ ਦੇ ਜਿੰਨੇ ਕਿਰਤ ਘਣ ਲੋਕ ਨੇ ਬਚਨ ਕਰਕੇ ਮੁੱਕਰ ਜਾਣ ਵਾਲੇ, ਇਹ ਤਾਦਕ ਜਿੰਨੇ ਪਾਪ ਨੇ ਨਾ ਦੁਨੀਆਂ ਦੇ ਲੋਕ ਕਰਦੇ ਸਾਰੇ ਸਾਡੇ ਸਿਰ ਚੜ੍ਹਨ ਜੇ ਅਸੀਂ ਬਚਨਾਂ ਤੋਂ ਮੁੱਕਰੀਏ। ਇਹ ਪਰਨ ਕੀਤਾ ਉਹਨਾਂ ਨੇ, ਅਸੀਂ ਤਾਂ ਸੁਣ ਕੇ ਡਰ ਗਏ। ਮਸੰਦ ਕਹਿੰਦੇ
ਸੋ ਸੁਣ ਬੈਰ ਵਧਾਵੇ ਪਾਪੀ,
ਉਹ ਜਿਸ ਵੇਲੇ ਪਤਾ ਲੱਗ ਗਿਆ ਨਾ ਇਹ ਪਰਨ ਕੀਤੇ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੰਦੂ ਨੂੰ, ਉਹਨੇ ਹੋਰ ਬੈਰ ਕਰਨਾ।
ਵਿਘਨ ਕਰੇ ਕੋ ਵੱਡ ਸੰਤਾਪੀ,
ਬੜਾ ਜਿਹੜਾ ਦੁੱਖ ਦੇਣ ਵਾਲਾ ਜਿਹੜਾ ਚੰਦੂ ਹੈ ਉਹ ਹੋਰ ਵਿਘਨ ਪਾਵੇਗਾ ਗੁਰੂ ਘਰ।
ਸਾਹਿਬਜ਼ਾਦੇ ਕੀ ਬੈ ਬਾਲ,
ਇਸ ਵੇਲੇ ਮਾਤਾ ਜੀ ਤੁਹਾਡੇ ਸਾਹਿਬਜ਼ਾਦੇ ਦੀ ਉਮਰ ਛੋਟੀ ਹੈ।
ਸ਼ਸਤਰਨ ਧਰਨ ਕੇ ਪਰੇ ਸੋ ਖਜਾ ਖਿਆਲ,
ਉਹ ਇਸ ਵੇਲੇ ਸ਼ਸਤਰ ਧਾਰਨ ਦੇ ਖਿਆਲ ਚ ਪਿਆ ਹੋਇਆ, ਸਹਿਲੀ ਧਾਗਾ ਨਹੀਂ ਪਹਿਨਿਆ, ਕਹਿੰਦੇ ਇਹ ਤਾਂ ਸ਼ਸਤਰ ਪਹਿਨਾਂਗੇ।
ਚਮੂ ਨਾ ਪਾਸ ਲੜਨ ਰਣ ਕੈਸੇ,
ਦੱਸੋ ਕਿਵੇਂ ਲੜੂਗਾ, ਕੋਈ ਫੌਜ ਤਾਂ ਹੈ ਨੀ ਉਹਦੇ ਕੋਲੇ।
ਰਾਜਹੀਨ ਤੇ ਸੈਨ ਐਸੇ,
ਜੇ ਰਾਜ ਤੋਂ ਬਿਨਾਂ ਫੌਜ ਵੀ ਕਿਵੇਂ ਕੋਈ ਰੱਖ ਸਕਦਾ ਹੈ।
ਮੁਲਖ ਨਹੀਂ ਤਨ ਜਹਿ ਤੇ ਆਵੇ,
ਕੋਈ ਦੇਸ਼ ਦਾ ਇਲਾਕਾ ਪਰਗਣਾ ਨੀ ਕੋਈ ਜਿੱਥੋਂ ਧਨ ਆਵੇਗਾ।
ਕਿਮ ਬਰੀਅਨ ਸੰਗ ਜੰਗ ਮਚਾਵੇ,
ਤੇ ਬੈਰੀਆਂ ਦੇ ਨਾਲ ਆਪਾਂ ਜੰਗ ਕਿਵੇਂ ਕਰ ਸਕਦੇ ਹਾਂ।
ਖਿਜੇ ਤੁਰਕ ਪਤ ਸੁਣੇ ਅਸ ਬਾਤੀ,
ਜਦੋਂ ਇਹ ਬਾਤ ਕਿਸੇ ਨੇ ਚੁਗਲੀ ਕਰਤੀ ਨਾ ਦਿੱਲੀ ਜਾ ਕੇ, ਬਈ ਗੁਰੂ ਅਰਜਨ ਦੇਵ ਜੀ ਨੇ ਸਾਹਿਬਜ਼ਾਦੇ ਨੇ ਆਹ ਬਚਨ ਕਹੇ ਨੇ ਦੀਵਾਨ ਚ ਕਿ ਤੁਰਕਾਂ ਦਾ ਰਾਜ ਨਸ਼ਟ ਕਰਾਂਗੇ, ਜਹਾਂਗੀਰ ਵੀ ਖਿੱਚ ਜੇਗਾ।
ਚਾਰੀ ਕਰੇ ਜਰੇ ਜਿਸ ਛਾਤੀ,
ਜਿਸ ਵੇਲੇ ਚੁਗਲੀ ਕਰ ਦਿੱਤੀ ਉਹਦੀ ਵੀ ਛਾਤੀ ਸੜੇਗੀ ਚੰਦੂ ਦੀ।
ਸ਼ਾਹੋ ਦੀਵਾਨ ਤੋਂ ਬਲ ਭਾਰੀ,
ਦੋਨਾਂ ਵਿੱਚ ਬੜਾ ਭਾਰੀ ਬਲ ਹੈ, ਨਾਲੇ ਚੰਦੂ ਦੇ ਵਿੱਚ ਨਾਲੇ ਜਹਾਂਗੀਰ ਵਿੱਚ।
ਫਿਰੇ ਦੁਹਾਈ ਅਵਨ ਮਝਾਰੀ,
ਸਾਰੀ ਧਰਤੀ ਤੇ ਉਹਨਾਂ ਦੀ ਦੁਹਾਈ ਜੈ ਜੈਕਾਰ ਦੀ ਫਿਰਦੀ ਹੈ।
ਦੋਨੋਂ ਕੇ ਬਿਗਰੇ ਕਿਸ ਕੇ ਦੇਸ਼,
ਮਸੰਦ ਕਹਿੰਦੇ ਹੇ ਮਾਤਾ ਜੀ ਜੇ ਦੋਨਾਂ ਬਾਦਸ਼ਾਹ ਨਾਲ ਵੀ ਆਪਾਂ ਵਿਗੜ ਗਏ, ਚੰਦੂ ਨਾਲ ਵੀ ਵੈਰ ਪਾ ਲਿਆ, ਕਿਹੜੇ ਦੇਸ਼ ਵਿੱਚ ਜਾਵਾਂਗੇ ਲੁਕਾਂਗੇ।
ਬਸੇ ਜਾਏ ਕਰ ਲਖੇ ਨ ਲੇਸ,
ਦੱਸੋ ਲੇਸ ਮਾਤਰ ਵੀ ਤੂੰ ਦੱਸੋ ਵੀ ਕਿੱਥੇ ਜਾ ਕੇ ਬਸਾਂਗੇ ਉੱਜੜ ਕੇ ਆਪਾਂ।
ਹਮ ਸਭ ਸੁਣ ਕਰ ਧਰਮ ਮੁਖ ਮੌਨ,
ਅਸੀਂ ਤਾਂ ਜਦੋਂ ਤੁਹਾਡੇ ਸਾਹਿਬਜ਼ਾਦੇ ਨੇ ਪਰਨ ਕੀਤਾ ਨਾ, ਅਸੀਂ ਤਾਂ ਸੁਣ ਕੇ ਚੁੱਪ ਕਰ ਗਏ, ਬੋਲੇ ਨਹੀਂ
ਕੁਛ, ਬੋਲੇ ਸਨ ਮੁਖ ਤੌਣ।
ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਦੇ ਅਸੀਂ ਬੋਲੇ ਨਹੀਂ ਹਾਂ।
ਰਾਵਰ ਕੇ ਸੰਬੀਪ ਜਬ ਆਵੇ,
ਬਸੰਤ ਹੋਰ ਸਿੱਖਿਆ ਦਿੰਦੇ ਨੇ ਮਾਤਾ ਗੰਗਾ ਜੀ, ਜਦੋਂ ਤੁਹਾਡੇ ਕੋਲੇ ਆਵੇਗਾ ਨਾ ਸਾਹਿਬਜ਼ਾਦਾ,
ਮਨ ਪ੍ਰਸੰਨ ਤੇ ਵਾਪਸ ਨਾ ਆਵੇ।
ਦੇਖ ਲਿਓ ਵੀ ਖੁਸ਼ ਵੀ ਹੈ, ਮਾਂ ਦੇਖ ਲੈਂਦੀ ਦੀ ਹੈ ਬੱਚਾ ਨਾਰਾਜ਼ ਹੈ ਜਾਂ ਹੁਣ ਕ੍ਰੋਧ ਹੈ ਜਾਂ ਹੁਣ ਸੋਹਣਾ ਸੁਭਾਅ ਹੈ, ਉਦੋਂ ਕਹੂਗੀ ਮਾਂ ਵੀ ਢੰਗ ਦੇ ਨਾਲ। ਜਦੋਂ ਸੁੱਤੇ ਸਿੱਧ ਤੁਹਾਡੇ ਕੋਲ ਖੁਸ਼ ਹੋ ਕੇ ਆਉਣ ਨਾ ਗੁਰੂ ਹਰਗੋਬਿੰਦ ਸਾਹਿਬ ਜੀ, ਮਾਤਾ ਗੰਗਾ ਨੂੰ ਕਹਿੰਦੇ ਨੇ ਮਸੰਦ, ਉਦੋਂ ਤੂੰ ਕਹੀ
ਤਬ ਤੁਮ ਬੂਝੋ ਦਿਓ ਸਮਝਾਏ।
ਫੇਰ ਤੂੰ ਪੁੱਛ ਕੇ ਵੀ ਪੁੱਤਰ ਤੂੰ ਪ੍ਰਤਿਗਿਆ ਕੀਤੀ ਆ ਤੁਰਕਾਂ ਨੂੰ ਮਾਰਨ ਦੀ ਜਾਂ ਚੰਦੂ ਨੂੰ ਮਾਰਨ ਦੀ, ਫੇਰ ਤੂੰ ਸਮਝਾਈ।
ਸੁਖ ਜੁੱਤ ਥਿਤ ਨਾ ਉਪਾਦ ਉਠਾਏ, ਸੁਖ ਜੁੱਤ ਥਿਤ ਨਾ ਉਪਾਦ ਉਠਾਏ।
ਹਾਂ, ਸੁਖੀ ਦੇ ਸਹਿਤ ਆਪਾਂ ਬੈਠੇ ਹਾਂ, ਕੋਈ ਉਪਾਧੀ ਨਾ ਖੜੀ ਕਰ ਦੇਵੇ।
ਦੇਖੋ ਸ੍ਰੀ ਅਰਜਨ ਕੀ ਗਾਥਾ,
ਦੇਖੋ ਗੁਰੂ ਅਰਜਨ ਦੇਵ ਜੀ ਨਾਲ ਕੀ ਭਾਣਾ ਵਰਤਿਆ ਹੈ।
ਚਲਿਓ ਨਾ ਬਸ ਹੁਕਮੀ ਅਨਸਾਥਾ,
ਦੇਖ ਲੋ ਬਾਦਸ਼ਾਹ ਦੇ ਨਾਲ ਚੰਦੂ ਦੇ ਨਾਲ ਕੋਈ ਜ਼ੋਰ ਨਹੀਂ ਚੱਲਿਆ। ਗੁਰੂ ਅਰਜਨ ਦੇਵ ਜੀ ਨੇ ਸਰੀਰ ਤੇ ਕਿੰਨੇ ਤਸੀਹੇ ਝੱਲੇ ਨੇ। ਮਸੰਦ ਕਹਿੰਦੇ ਹੇ ਮਾਤਾ ਜੀ, ਸਾਹਿਬਜ਼ਾਦਾ ਹਲੇ ਛੋਟਾ ਹੈ, ਕੋਈ ਗੁਰੂ ਘਰ ਵਿੱਚ ਜ਼ੋਰ ਨਹੀਂ, ਇਹ ਮਸੰਦ ਸਾਧ ਜੀ ਡੋਲਦੇ ਹਨ।
ਪ੍ਰਥਮ ਗੁਰਨ ਕੀ ਰੀਤ ਸੰਭਾਰੋ,
ਇਸ ਕਰਕੇ ਆਪਣੇ ਸਾਹਿਬਜ਼ਾਦੇ ਨੂੰ ਸਮਝਾਓ, ਪਹਿਲੇ ਗੁਰੂਆਂ ਵਾਂਗੂ ਹੀ ਸ਼ਾਂਤੀ ਰੱਖਣ, ਸ਼ਸਤਰ ਨਾ ਪਹਿਨਣ।
ਆਪਣੇ ਸੇਵਕ ਸਿੱਖ ਉਧਾਰੋ,
ਆਪਣੇ ਸਿੱਖਾਂ ਸੇਵਕਾਂ ਦੀ ਕਲਿਆਣ ਕਰੋ।
ਦੋਹਰਾ ਸੁਣ ਸ੍ਰੀ ਗੰਗਾ ਨੇ ਕਹਿਓ,
ਮਾਤਾ ਗੰਗਾ ਜੀ ਨੇ ਮਸੰਦਾਂ ਦੀ ਰਹਿ ਸੁਣ ਕੇ ਕਿਹਾ,
ਕਹਿਣ ਬਣੇ ਤਿੰਨ ਸਾਥ,
ਕਹਿਣ ਲੱਗੀ ਭਾਈ ਮੇਰਾ ਕਹਿਣਾ ਤਾਂ ਬਣਦਾ ਪੁੱਤਰ ਨਾਤੇ, ਪਰ ਮੈਂ ਹੁਣ ਉਹਨਾਂ ਨੂੰ ਪੁੱਤਰ ਨਹੀਂ ਸਮਝਦੀ। ਅੱਜ ਤੋਂ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਨੇ, ਗੁਰੂ ਨਾਨਕ ਰੂਪ ਹਨ।
ਕਰਾਮਾਤ ਸਾਹਿਬ ਬਲੀ,
ਕਰਾਮਾਤ ਦੇ ਮਾਲਕ ਹਨ ਬਲੀ।
ਅਪਰਨਾ ਬਸ ਕੀ ਗਾਥ,
ਮੇਰੇ ਹੋਰ ਤਾਂ ਮੇਰਾ ਕੋਈ ਜ਼ੋਰ ਨਹੀਂ ਚੱਲਣਾ, ਬੇਨਤੀ ਕਰ ਦੂੰਗੀ ਮੈਂ।
ਸੋ ਮੈਂ ਬੂਝਣ ਕਰ ਭੱਲੇ,
ਉਹ ਭਲੀ ਪ੍ਰਕਾਰ ਪੁੱਛੂਗੀ ਮੈਂ।
ਮ੍ਰਿਦਤਾ ਜੁੱਤ ਸਮਝਾਏ,
ਕੋਮਲ ਤੇ ਬਚਨ ਕਹਿ ਕੇ ਸਮਝਾਉਂਗੀ।
ਵਰਜੋ ਵਰਜੇ ਜੇ ਰਹੇ,
ਰੋਕੂਗੀ ਜ਼ਰੂਰ ਬਈ ਸ਼ਸਤਰ ਨਾ ਪੁੱਤਰ ਪਹਿਨ, ਪਰ ਜੇ ਰੋਕੇ ਰਹੇ।
ਵਰਜੇ ਮਨ ਮੇ ਆਏ,
ਪਰ ਬਰਸ ਫਿਰ ਜੇ ਚੰਗਾ ਲੱਗਿਆ ਉਹਨਾਂ ਨੂੰ ਮਨ ਵਿੱਚ ਮੰਨ ਲੈਣਗੇ ਮੇਰਾ ਬਚਨ, ਨਾ ਚੰਗਾ ਲੱਗਿਆ ਨਹੀਂ ਮੰਨਣਗੇ।
ਸੁਣ ਮਸੰਦ ਠਾਂਡੇ ਪਏ,
ਇਉਂ ਸਤ ਸੰਗਤ ਜੀ ਬਚਨ ਮਾਤਾ ਜੀ ਦਾ ਸੁਣ ਕੇ ਮਸੰਦ ਉੱਠ ਕੇ ਖੜੇ ਹੋ ਗਏ।
ਮਸਤਕ ਟੇਕ ਸਦਾ,
ਮੱਥਾ ਟੇਕ ਕੇ ਮੁੜ ਗਏ ਮਾਤਾ ਨੂੰ ਸਿਖਾ ਗਏ।
ਸ੍ਰੀ ਗੰਗਾ ਚਿਤਵਤ ਗੁਰਨ,
ਇੱਧਰ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਨੂੰ ਚੇਤੇ ਕਰਦੀ ਹੈ।
ਦ੍ਰਿਗ ਜਲ ਝਲਕਿਓ ਆਏ,
ਜਦੋਂ ਹੀ ਨੇਤਰਾਂ ਸਤਸੰਗ ਜੀ ਅਥਰੂਆਂ ਦਾ ਜਲ ਝਲਕੇ ਆਇਆ ਮਾਤਾ ਗੰਗਾ ਜੀ ਦੇ।
ਦੋਹਰਾ ਵਹਿਰ ਆਨੰਦ ਬੁਲੰਦ ਕਰ,
ਇੱਧਰ ਬਾਹਰੋਂ ਦਸਤਾਰ ਬੰਦੀ ਹੋ ਗਈ ਹੈ, ਆਨੰਦ ਧਾਰ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ,
ਸ੍ਰੀ ਹਰਗੋਬਿੰਦ ਚੰਦ,
ਚੰਦਰਮਾ ਨਾਲ ਉਜਲ ਪ੍ਰਕਾਸ਼ ਵਾਲੇ ਛੇਵੇਂ ਪਾਤਸ਼ਾਹ,
ਸੁੰਦਰ ਮਸਤਰ ਕੋ ਗਏ,
ਜਿਹੜੇ ਸੋਹਣੇ ਮਹਿਲਾਂ ਵਿੱਚ ਗਏ ਮਾਤਾ ਜੀ ਨੂੰ ਮਿਲਣ,
ਮੁਖ ਮਨਿੰਦ ਅਰਬਿੰਦ,
ਮਾਤਾ ਜੀ ਦਾ ਸਤ ਸੰਗਤ ਜੀ ਚਿਹਰਾ ਵੀ ਖਿੜ ਗਿਆ ਜਿਵੇਂ ਕਬਲ ਖਿੜਦਾ।
ਚੌਪਈ ਜਨਨੀ ਕੋਪਕ ਮਸਤਕ ਟੇਕਾ,
ਜਦੋਂ ਮਾਤਾ ਜੀ ਨੂੰ ਬੈਠੀ ਨੂੰ ਦੇਖਿਆ ਗੰਗਾ ਜੀ ਨੂੰ, ਜਦੋਂ ਹੀ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ,
ਨਿਕਟ ਬੈਠ ਗਏ ਜਲਦ ਵਿਵੇਕਾ,
ਗਿਆਨ ਦੇ ਸਮੁੰਦਰ ਸਤਿਗੁਰੂ ਜੀ ਕੋਲ ਬੈਠ ਗਏ ਮਾਤਾ ਗੰਗਾ ਦੇ।
ਕਰ ਦਲਾਰ ਗੰਗਾ ਕਰ ਫੇਰਾ,
ਸਤ ਸੰਗਤ ਜੀ ਪਿਆਰ ਕਰਕੇ ਮਾਤਾ ਗੰਗਾ ਜੀ ਨੇ ਸਿਰ ਤੇ ਹੱਥ ਫੇਰਿਆ ਛੇਵੇਂ ਪਾਤਸ਼ਾਹ ਦੇ।
ਹਿਰਦੇ ਸਨੇ ਅਸ਼ੇ ਵਡੇਰਾ,
ਇੱਕ ਰਸ ਹਿਰਦੇ ਚ ਪਿਆਰ ਹੈ ਪੁੱਤਰ ਕਰਕੇ।
ਇਸ ਅਬ ਅਲੰਬ ਸਭ ਕੇਰੇ,
ਬੋਲੀ ਮਾਤਾ ਗੰਗਾ ਕਹਿਣ ਲੱਗੀ ਹੇਸ ਪੁੱਤਰ, ਇਸ ਵੇਲੇ ਤੂੰ ਸਾਰਿਆਂ ਦਾ ਆਸਰਾ ਹੈ।
ਸਿੱਖ ਸੰਗਤ ਹਮ ਤੁਮ ਦਿਸ ਹੇਰੇ,
ਸਾਰੀਆਂ ਸਿੱਖ ਸੰਗਤਾਂ ਵੀ ਮੈਂ ਵੀ ਤੇਰੇ ਚਿਹਰੇ ਵੱਲ ਤੱਕਦੇ ਹਾਂ, ਤੇਰੇ ਵੱਲ ਤੱਕਦੇ ਹਾਂ, ਤੇਰਾ ਹੀ ਆਸਰਾ ਹੈ।
ਨਹੀਂ ਆਪ ਗੁਰ ਸੇਲੀ ਮੇਲੀ,
ਤੁਸੀਂ ਅੱਜ ਮੈਨੂੰ ਪਤਾ ਲੱਗਿਆ ਗਲ ਵਿੱਚ ਸੇਲੀ ਕਿਉਂ ਨਹੀਂ ਪਾਈ, ਭਾਵ ਉਹ ਗੁੰਦਿਆ ਹੋਇਆ ਉੱਨ ਦਾ ਧਾਗਾ, ਜਿਹੜੀ ਪਹਿਲਾਂ ਗੁਰੂਆਂ ਦੀ ਪ੍ਰਥਾ ਚੱਲੀ ਆ ਰਹੀ ਹੈ ਗੁਰਤਾ ਗੱਦੀ ਦੇ ਸਮੇਂ ਤੇ ਉਸ ਨੂੰ ਪਹਿਨਣਾ, ਤੁਸੀਂ ਉਹ ਕਿਉਂ ਨਹੀਂ ਪਾਇਆ ਸੇਲੀ ਧਾਗਾ?
ਰੀਤ ਬਣਨ ਕੀ ਕਿਉਂ ਕਰ ਪੇਲੀ,
ਜਿਹੜੀ ਪੁਰਾਣੇ ਬਜ਼ੁਰਗਾਂ ਦੀ ਗੁਰੂਆਂ ਦੀ ਰੋਹ ਰੀਤੀ ਮਰਜ਼ਾਦਾ ਉਹ ਕਿਉਂ ਤੁਸੀਂ ਹਟਾ ਦਿੱਤੀ?
ਚੰਦ ਪਾਤ ਕੀ ਅਧਿਕ ਵਿਰੋਧੀ,
ਤੈਨੂੰ ਪਤਾ ਪੁੱਤਰ ਜਿਹੜਾ ਚੰਦੂ ਪਾਪੀ ਆ ਬਹੁਤ ਵਿਰੋਧ ਕਰਦਾ ਆਪਣੇ ਨਾਲ,
ਕੁਟਲ ਕਚਾਲੀ ਕਲੀ ਕਰੋਧੀ,
ਬਹੁਤ ਲੜਾਕਾ ਹੈ, ਕਰੋਧੀ ਹੈ, ਕੁਟਲ ਛੜੀਆ ਹੈ।
ਤਿਸ ਹੱਥ ਬੇਪਰਨ ਕੀਨ ਸੁਨਾਉਣ,
ਮੈਂ ਇਹ ਵੀ ਸੁਣਿਆ ਵੀ ਤੂੰ ਸੰਗਤਾਂ ਵਿੱਚ ਪਰਨ ਕੀਤਾ ਕਿ ਉਹਨੂੰ ਮਾਰਨਾ ਹੈ ਅਸੀਂ।
ਸਕਲ ਜਗਤ ਕੀਨ ਸਵਿਦਤਾਨ,
ਸਾਰੇ ਸੰਸਾਰ ਚ ਪ੍ਰਗਟ ਕਰ ਦਿੱਤਾ ਤੁਸੀਂ।
ਤੁਰਕ ਤੇਜ ਅਬ ਤਪੇ ਮਾਨ,
ਇਹ ਪੁੱਤਰ ਦੇਖ ਤੁਰਕਾਂ ਦਾ ਰਾਜ ਪ੍ਰਤਾਪ ਕਿੱਡਾ ਹੈ, ਥਾਂ ਥਾਂ ਤੇ ਤੇਜ ਪ੍ਰਤਾਪ ਹੈ ਇਹਨਾਂ ਦੇ ਤੁਰਕਾਂ ਦਾ ਰਾਜ।
ਮਹਾਬਲੀ ਲਖ ਬਣਿਓ ਦੀਵਾਨ,
ਉਹਦਾ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਉਹਦਾ ਇਹ ਦੀਵਾਨ ਹੈ, ਬੜਾ ਬਲੀ ਹੈ ਚੰਦੂ।
ਮੁਸ਼ਕਲ ਮਹਾ ਹਤਨ ਸੋ ਪਾਪੀ,
ਉਸ ਪਾਪੀ ਨੂੰ ਮਾਰਨਾ ਤਾਂ ਪੁੱਤਰ ਬਹੁਤਾ ਹੀ ਔਖਾ ਹੈ।
ਹਰੀ ਸੀਗਰਤਾ ਪ੍ਰਣ ਮੈਂ ਆਪੀ,
ਤੂੰ ਬਹੁਤੀ ਛੇਤੀ ਕੀਤੀ ਕਿਉਂ ਪਰਨ ਨਹੀਂ ਸੀ ਕਰਨਾ?
ਮੁਕਤੇ ਕਹੋ ਸ਼ਸਤਰ ਹਮ ਧਾਰੇ,
ਫਿਰ ਮੁੱਖੋਂ ਤੂੰ ਕਿਹਾ ਹੈ ਕਿ ਅਸੀਂ ਸ਼ਸਤਰ ਪਹਿਨਾਂਗੇ।
ਗੁਰੂ ਪਿਤਾ ਕੋ ਬੈਰ ਸੰਭਾਰੇ,
ਆਪਣੇ ਗੁਰੂ ਪਿਤਾ ਨੂੰ ਜੇ ਉਹਨਾਂ ਨੇ ਤਸੀਹੇ ਦਿੱਤੇ ਨੇ ਅਸੀਂ ਬੈਰ ਚੇਤੇ ਕਰਕੇ ਉਹ ਬਦਲਾ ਲਵਾਂਗੇ।
ਆਪਣੇ ਕਰਮ ਸੁਪਟਨਾ ਏਕ,
ਆਪਣੇ ਘਰ ਵਿਚ ਤਾਂ ਇੱਕ ਵੀ ਸੂਰਮਾ ਨੀ, ਮਾਤਾ ਗੰਗਾ ਜੀ ਕਹਿੰਦੀ।
ਕਿਮਰਨ ਕਰਵੇ ਧਰੋ ਵਿਵੇਕ,
ਕਿਵੇਂ ਵਿਚਾਰ ਕਰਦੇ ਹੋ ਜੰਗ ਕਰਨ ਦੀ ਹਿਸ ਪੁੱਤਰ ਤੁਸੀਂ?
ਸੁਣ ਗੰਗਾ ਤੇ ਸਤਿਗੁਰ ਬੋਲੇ,
ਜਦੋਂ ਖਾਲਸਾ ਜੀ ਮਾਤਾ ਗੰਗਾ ਜੀ ਤੋਂ ਇਹ ਬਚਨ ਸੁਣੇ, ਸਤਿਗੁਰੂ ਅੰਤਰ ਜਾਮੀ ਨੇ ਪਤਾ ਬਈ ਮਸੰਦਾ ਨੇ ਆ ਕੇ ਸਿਖਾ ਦਿੱਤੀ ਮਾਤਾ। ਸਤਿਗੁਰੂ ਜੀ ਬੋਲੇ ਉਸ ਵੇਲੇ,
ਹੱਥੋਂ ਪਾਤ ਕੀ ਪਰਨ ਹੈ ਡੋਲੇ,
ਮਾਤਾ ਜੀ ਇਹ ਮੈਂ ਪਰਨ ਤੋਂ ਡੋਲਦਾ ਨਹੀਂ ਹਾਂ, ਦੁੱਧ ਵੀ ਤੈ ਸਾਨੂੰ ਚੁੰਘਾਇਆ, ਬਰ ਵੀ ਤੂੰ ਸਾਡੇ ਬਾਬਾ ਬੁੱਢਾ ਸਾਹਿਬ ਜੀ ਤੋਂ ਲਏ, ਉਹ ਬਚਨ ਚੇਤੇ ਕਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਤੈਨੂੰ ਬਰ ਦਿੰਦੇ ਸੀ ਕਿ ਤੁਰਕਾਂ ਦੇ ਐ ਸਿਰ ਭੰਨਣਗੇ ਤੇਰੇ ਸਾਹਿਬਜ਼ਾਦੇ, ਜਿਵੇਂ ਗੱਠਾ ਥੇਲੀ ਤੇ ਭਰ ਕੇ ਭੰਨ ਕੇ ਅਸੀਂ ਮਿੱਸੇ ਪ੍ਰਜਾਦੇ ਨਾਲ ਛਕਿਆ ਹੈ, ਜਿਵੇਂ ਮਾਤਾ ਜੀ ਆਕਾਸ਼ ਵਿੱਚ ਬੱਦਲ ਗਰਜਦਾ ਹੈ ਐ ਧੌਂਸੇ ਗੱਜਿਆ ਕਰਨਗੇ, ਧੁਨੀਆਂ ਉੱਠਿਆ ਕਰਨਗੀਆਂ ਜਦੋਂ ਗੁਰਸਿੱਖ ਸੂਰਮੇ ਚੋਬਾ ਲਾਇਆ ਕਰਨਗੇ, ਜਿਵੇਂ ਬਿਜਲੀ ਲਸ਼ਕਦੀ ਹੈ ਐਂ ਤੇਰੇ ਸਾਹਿਬਜ਼ਾਦੇ ਦੀ ਉਹ ਤਲਵਾਰਾਂ ਚਮਕਿਆ ਕਰਨਗੀਆਂ। ਮਾਤਾ ਜੀ ਉਹ ਵਰ ਭੁੱਲ ਗਏ ਤੈਨੂੰ? ਤੁਸੀਂ ਉਹ ਕਾਹਤੇ ਕਹਿੰਦੇ ਹੋ ਫੌਜਾਂ ਨਹੀਂ ਹਨ?
ਜਿਸ ਨਰ ਪਿਤ ਕੋ ਬੈਰਨ ਲਿਓ,
ਇਹ ਤੈਨੂੰ ਪਤਾ ਮਾਤਾ ਜੀ ਜਿਹੜੇ ਆਦਮੀ ਨੇ ਆਪਣੇ ਪਿਤਾ ਦਾ ਬੈਰ ਨਹੀਂ ਲਿਆ,
ਕਿਉਂ ਜਨਮਿਓ ਜਗ ਕਾਇਰ ਹੀ ਓ,
ਉਹਦਾ ਹਿਰਦਾ ਕਾਇਰ ਹੈ, ਕਾਇਰ ਦਾ ਸੰਸਾਰ ਚ ਜਿਉਣਾ ਤਰਕਾਰ ਹੈ, ਉਹ ਕਿਉਂ ਜੰਮਿਆ ਸੀ?
ਆਯਦ ਧਰੋ ਚੰਮੂ ਬੜਤ ਕਰੋ,
ਮੈਂ ਡਰਾਂਗਾ ਨਹੀਂ ਮਾਤਾ ਜੀ, ਸ਼ਸਤਰ ਧਾਰਾਂਗੇ ਔਰ ਫੌਜ ਰੱਖਾਂਗੇ ਬੜੀ ਭਾਰੀ।
ਰਿਪਸਨ ਲੜੋ ਪ੍ਰਾਣ ਤਿੰਨ ਹਰੋ,
ਬੈਰੀਆਂ ਦੇ ਲੜਾਂਗੇ ਉਹਨਾਂ ਦੇ ਪ੍ਰਾਣ ਖਿੱਚਾਂਗੇ।
ਸ੍ਰੀ ਨਾਨਕ ਨਿਤ ਬਣੇ ਸਹਾਈ,
ਗੁਰੂ ਨਾਨਕ ਦੇਵ ਜੀ ਅੰਗ ਸੰਗ ਹੋ ਕੇ ਸਹਾਇਤਾ ਕਰਨਗੇ ਸਾਡੀ।
ਹੱਥੋਂ ਤੁਰਕ ਰਣ ਮੈਂ ਸਮਦਾਈ,
ਸਾਰੇ ਤੁਰਕਾਂ ਦਾ ਮਰੀਆ ਮੇਟ ਕਰ ਦਾਂਗੇ। ਸਤ ਸੰਗਤ ਜੀ, ਸ਼ਾਹਜਹਾਨ ਦੇ ਟਾਈਮ ਜਦੋਂ ਚਾਰ ਜੰਗਾਂ ਲੜੀਆਂ ਮਹਾਰਾਜ ਜੀ ਨੇ, ਸਾਰੇ ਤੁਲਕ ਮੁਰਗ ਮੁਗਲ ਮਾਰ ਕਿਹਾ ਕਰਦੇ ਸੀ, ਮਹਾਰਾਜ ਜੀ ਦਾ ਨਾਂ ਹੀ ਪਾ ਦਿੱਤਾ ਸੀ।
ਪੁੰਨ ਪਿਤ ਸਤਿਗੁਰ ਐਸ ਕਹੀ,
ਫਿਰ ਲਾਹੌਰ ਤੋਂ ਪੰਜ ਸਿੱਖ ਜਿਹੜੇ ਆਏ ਨੇ ਉਹਨਾਂ ਨੇ ਗੁਰੂ ਅਰਜਨ ਦੇਵ ਪਿਤਾ ਜੀ ਦੀ ਆਗਿਆ ਸੀ ਜਿਹੜੀ ਮੈਨੂੰ ਸੁਣਾਈ ਹੈ ਕਿ ਸ਼ਸਤਰ ਧਾਰਨੇ ਹਨ, ਆਪਣੇ ਸਵੈ ਧਰਮ ਦੀ ਰੱਖਿਆ ਆਪ ਕਰਨੀ ਹੈ।
ਪਲਟਾ ਲਿਓ ਤਜੋ ਰਿਪ ਨਹੀਂ, ਪਲਟਾ ਲਿਓ ਤਜੋ ਰਿਪ ਨਹੀਂ,
ਮਾਤਾ ਜੀ ਤੁਸੀਂ ਇਹ ਵਿਚਾਰ ਹੀ ਛੱਡ ਦੇ, ਅਸੀਂ ਬਦਲਾ ਪੂਰਾ ਲਵਾਂਗੇ, ਨਹੀਂ ਟਲਾਂਗੇ ਬੈਰੀਆਂ ਤੋਂ।
ਸੇਲੀ ਮੇਲਣ ਕੋ ਨੇ ਕਾਲਾ,
ਇਸ ਵੇਲੇ ਕਾਲਾ ਜਿਹੜਾ ਗੁੰਦਿਆ ਹੋਇਆ ਧਾਗਾ ਸੇਲੀ ਜਿਸ ਨੂੰ ਕਿਹਾ ਪੁਕਾਰਿਆ ਹੈ, ਉਹ ਪਹਿਨਣ ਦਾ ਸਮਾਂ ਨਹੀਂ ਹੁਣ।
ਮੈਂ ਕਰਾਂ ਸੰਗਰਾਮ ਬਸਾਲਾ,
ਬੜਾ ਭਿਆਨਕ ਅਸੀਂ ਜੰਗ ਕਰਾਂਗੇ।
ਨੈ ਚਿੰਤਾ ਚਿਤ ਕੀ ਜੇ ਮਾਈ,
ਮਾਤਾ ਜੀ ਭੋਰਾ ਵੀ ਤੂੰ ਚਿੰਤਾ ਨਾ ਕਰ।
ਹਮਰੇ ਪੁਰਖ ਅਕਾਲ ਸਹਾਈ,
ਸਾਡੇ ਅਕਾਲ ਪੁਰਖ ਅੰਤਰ ਜਾਮੀ ਪੂਰਨ ਸਹਾਇਕ ਹਨ।
ਹਿਰਦੇ ਅਲਪ ਜੇ ਅਹੇ ਮਸੰਦ,
ਇਹ ਥੋੜੇ ਦਿਲ ਵਾਲੇ ਜਿਹੜੇ ਮਸੰਦ ਨੇ ਤੇਰੇ ਕੋਲੇ ਆਏ।
ਸੁਨ ਰਨ ਕੋ ਡਰ ਤਨੇ ਬੁਲੰਦ,
ਉਹ ਡਰਦੇ ਨੇ ਜੰਗ ਦਾ ਨਾਂ ਸੁਣ ਕਰਕੇ।
ਮੈਂ ਪਰਬਤ ਕੋ ਗਰਦ ਮਲਾਵਾਂ,
ਅਸੀਂ ਪਹਾੜਾਂ ਨੂੰ ਮਲੀਆ ਮੇਟ ਕਰ ਦਿਆਂਗੇ, ਗਰਦ ਚ ਮੇਲ ਦਿਆਂਗੇ।
ਰਾਜਕਨ ਕੋ ਸਮੇਰ ਬਣਾਵਾਂ,
ਜਿਹੜੇ ਧੂੜ ਦੇ ਕਿਣਕੇ ਨੇ ਨਾ ਉਹਨੂੰ ਸਮੇਰ ਬਰਗਰ ਬਣਾ ਦਿਆਂਗੇ ਵੱਡੇ ਵੱਡੇ। ਭਾਵ ਕੀ, ਅਸੀਂ ਜਿਹਨਾਂ ਨੂੰ ਕੋਏ ਨਾ ਜਾਣਾ ਕੋਏ ਨਾ ਮਾਨਾ ਸੇ ਪ੍ਰਗਟ ਹਰ ਦੁਆਰੇ, ਜਿਹੜੇ ਵੱਡੇ ਵੱਡੇ ਬਾਦਸ਼ਾਹ ਪਹਾੜਾਂ ਵਾਂਗੂ ਹੰਕਾਰੀ ਲੋਕ ਨੇ ਉਹਨਾਂ ਨੂੰ ਗਰਦ ਚ ਮੇਲ ਦਿਆਂਗੇ, ਬਲੀਆ ਮੇਟ ਕਰ ਦਿਆਂਗੇ। ਜਿਹਨਾਂ ਨੂੰ ਵਿਚਾਰਿਆਂ ਨੂੰ ਪੁੱਛਦਾ ਨਹੀਂ, ਗਰੀਬ ਨੇ, ਉਹਨਾਂ ਨੂੰ ਬਾਦਸ਼ਾਹੀ ਦਵਾਵਾਂਗੇ।
ਸੰਤ ਬਣੇ ਪ੍ਰਤਾਪ ਨਾ ਜਨੇ,
ਸੰਤ ਬਣੇ ਪ੍ਰਤਾਪ ਨਾ ਜਨੇ, ਜਿਹੜੇ ਸੰਤਾਂ ਦਾ ਪ੍ਰਤਾਪ ਨੀ ਜਾਣਦੇ।
ਹਤੋਂ ਸਤਰੋ ਮੈਂ ਬਣ ਸਵਧਾਨੇ,
ਉਹਨਾਂ ਬੈਰੀਆਂ ਨੂੰ ਸਾਵਧਾਨ ਹੋ ਕੇ ਮਾਰਾਂਗੇ। ਸੰਤ ਉਬਾਰਨ ਦੁਸ਼ਟ ਉਪਾਰਨ ਇਤਾਦਿਕ, ਸਤ ਸੰਗਤ ਜੀ ਨਾਮ ਜਪਾਵਨ, ਨਾਮ ਜਪਾਉਣਾ ਔਰ ਦੁਸ਼ਟਾਂ ਮਲੇਸ਼ਾਂ ਦਾ ਨਾਸ ਕਰਨਾ, ਧਰਮ ਨੂੰ ਪ੍ਰਵਿਰਤ ਕਰਨਾ, ਇਹ ਦਸਵੇਂ ਪਾਤਸ਼ਾਹ ਨੇ ਵੀ ਬਚਨ ਉਹੀ ਕਹੇ ਖਾਲਸਾ ਸਤ ਸੰਗਤ ਜੀ, ਜਿਹੜੇ ਮਹਾਰਾਜ ਸਾਹਿਬ ਜੀ ਬਚਨ ਕਰ ਰਹੇ ਨੇ ਛੇਵੇਂ ਪਾਤਸ਼ਾਹ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮ, ਸਮਝ ਲਿਓ ਸਾਧੂ ਸਭ ਮਨਮ। ਉਹੀ ਸਿਧਾਂਤ ਆਪ ਜੀ ਦੱਸ ਰਹੇ ਨੇ।
ਜਬ ਲਗ ਚੰਦੂ ਦੁਸ਼ਟ ਨਾ ਮਾਰੋ,
ਜਿੰਨਾ ਚਿਰ ਦੁਸ਼ਟ ਪਾਪੀ ਚੰਦੂ ਨੂੰ ਨਹੀਂ ਮਾਰਾਂਗੇ,
ਤਬ ਲਗ ਹਿਰਦੇ ਨਾ ਸ਼ਾਂਤੀ ਧਾਰੋ,
ਉਹਨਾਂ ਚਿਰ ਹਿਰਦੇ ਚ ਅਸੀਂ ਵੀਰ ਰਸ ਠੰਡਾ ਨਹੀਂ ਪੈਣ ਦਿੰਦੇ। ਵਾਸਤਵੇ ਤਾਂ ਮਹਾਰਾਜ ਦਾ ਹਿਰਦਾ ਸਤ ਸੰਗਤ ਜੀ ਤਪਦਾ ਨਹੀਂ, ਕ੍ਰੋਧ ਦਾ ਤੇ ਵੀਰ ਰਸ ਦਾ ਬਹੁਤ ਫਰਕ ਹੈ। ਗੁਰਬਾਣੀ ਦੇ ਆਧਾਰ ਦੇ ਉੱਤੇ ਪੰਗਤੀ ਹੈ, ਦੀ ਸਾਬਤ ਹੈ ਬਹੁਤ ਪੀ ਹਾਲਾ, ਸਗਲ ਚਰਨ ਕੀ ਇਹ ਮਨ ਰਾਲਾ। ਗੁਰਸਿੱਖਾਂ ਦਾ ਸਤਸੰਗ ਜੀ ਜਿਹੜਾ ਚਿਹਰਾ ਹੈ ਉਹ ਭਿਆਨਕ ਹੈ। ਜਿਸ ਵੇਲੇ ਬਾਣਾ ਪਹਿਨਦੇ ਆ ਨਿਹੰਗਾ ਸਿੰਘ ਤਾਂ ਸਾਰੇ ਹੀ ਡਰਦੇ ਹੈ, ਉਹ ਵੀ ਮਾਮਾ ਨੇ ਜੰਮੇ ਨੇ ਆਪਣੇ ਨਾਲ ਦੇ, ਇੰਨੇ ਭਰਾ ਨੇ, ਕੋਈ ਦੂਰੋਂ ਤਾਂ ਨਹੀਂ ਆਏ, ਪਰੇ ਹੋ ਜਾਂਦੇ, ਕਹਿੰਦੇ ਨਿਹੰਗ ਸਿੰਘ ਆ ਰਿਹਾ। ਬਾਣੇ ਦਾ ਹੀ ਸਤਸੰਗ ਜੀ ਪ੍ਰਭਾਵ ਹੈ। ਦੀ ਸਾਬਤ ਹੈ ਬਹੁਤ ਪੀ ਹਾਲਾ, ਖਾਲਸਾ ਤਿਆਰ ਬਰ ਤਿਆਰ ਹੋਵੇ ਦਿਖਾਈ ਭਿਆਨਕ ਰੂਪ ਵਿੱਚ ਦਿੰਦਾ ਹੈ, ਲੇਕਿਨ ਗੁਰਸਿੱਖ ਦੇ ਹਿਰਦੇ ਨੂੰ ਦੇਖੋ, ਸਗਰ ਚਰਨ ਕੀ ਇਹ ਮਨ ਰਾਲਾ। ਉਹਦਾ ਮਨ ਸਤ ਸੰਗਤ ਜੀ ਸਾਰਿਆਂ ਦੇ ਚਰਨਾਂ ਦੀ ਧੂੜੀ ਬਣਿਆ ਹੁੰਦਾ। ਜਿਹੜਾ ਕ੍ਰੋਧੀ ਹੈ ਉੱਤੋਂ ਫੂਕਿਆ ਪਿਆ ਹੁੰਦਾ ਕ੍ਰੋਧ ਦਾ, ਬੁੱਲ ਫਰਕਦੇ ਨੇ, ਪਤਾ ਨਹੀਂ ਲੱਗਦਾ ਕਿ ਕਿਹਨੂੰ ਮਾਰਨਾ ਕਿਹਨੂੰ ਨਹੀਂ, ਤੇ ਟਿਕਾਣੇ ਤੇ ਸਤ ਸੰਗਤ ਜੀ ਨਿਸ਼ਾਨਾ ਵੀ ਨਹੀਂ ਮਾਰ ਸਕਦਾ, ਲੇਕਿਨ ਅੰਦਰੋਂ ਫੂਕਿਆ ਪਿਆ ਹੁੰਦਾ। ਦੂਜੇ ਨੂੰ ਕੀ ਸਤ ਸੰਗਤ ਜੀ ਕਰੇਗਾ, ਉਹ ਗਾਲਾਂ ਨਾਲ ਦੂਜੇ ਨੂੰ ਸਤ ਸੰਗਤ ਜੀ ਤੰਗ ਕਰਦਾ ਹੈ।